ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਆਪਾਂ ਸਾਰਿਆਂ ਨੂੰ ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਬੈਠਣ ਦਾ ਸੁਭਾਗਾ ਅਵਸਰ ਪ੍ਰਾਪਤ ਹੋਇਆ ਹੈ। 18 ਦਿਨਾਂ ਦੇ ਆਸਟ੍ਰੇਲੀਆ ਦੇ ਬਣੇ ਪ੍ਰੋਗਰਾਮ ਦਾ ਅੱਜ ਲਾਸਟ ਦੀਵਾਨ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਹਰ ਰੋਜ਼ ਦੀ ਤਰ੍ਹਾਂ ਆਪਣੀ ਰਸਨਾ ਨੂੰ ਸਫਲ ਬਣਾਉਣ ਵਾਸਤੇ ਧਾਰਨਾ ਵਿੱਚ ਗੱਜ ਕੇ ਬੋਲਣਾ। ਪਹਿਲੇ ਹਿੱਸੇ ਵਿੱਚ ਦਾਸ ਬੋਲਦਾ, ਫਿਰ ਭਾਈ ਸਾਰੇ ਬੋਲਿਆ ਕਰੋ ਗੱਜ ਕੇ, ਤੀਜੇ ਹਿੱਸੇ ਵਿੱਚ ਸਭ ਭੈਣਾਂ ਵੀ ਰਸਨਾ ਪਵਿੱਤਰ ਕਰੋ, ਸਾਰੇ ਬੋਲਿਆ ਕਰੋ ਭਾਈ। ਰੱਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ, ਰੱਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ,
ਰੱਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ, ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ।
ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ, ਰੱਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ,
ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ, ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ।
ਰੱਖਾ ਸਗਲ ਕਟਾਂਕਾ ਅੰਤਰ ਜਾਮੀ, ਸਗਲ ਕਟਾਂਕਾ ਅੰਤਰ ਜਾਮੀ, ਕਟਾਂਕਾ ਅੰਤਰ ਜਾਮੀ ਅੰਤਰ ਜਾਮੀ ਅੰਤਰ ਜਾਮੀ ਸਗਲ ਸਗਲ ਕਟਾਂਕਾ ਅੰਤਰ ਜਾਮੀ, ਸਗਲ ਕਟਾਂਕਾ ਅੰਤਰ ਜਾਮੀ, ਸਗਲ ਕਟਾਂਕਾ ਅੰਤਰ ਜਾਮੀ ਕਟਾਂਕਾ ਅੰਤਰ ਜਾਮੀ, ਸਗਲ ਕਟਾਂਕਾ ਅੰਤਰ ਜਾਮੀ, ਸਗਲ ਕਟਾਂਕਾ ਅੰਤਰ ਜਾਮੀ, ਰੱਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ, ਰੱਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਜੀ ਅੰਤਰ ਜਾਮੀ,
ਰੱਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ,
ਰੱਖਾ ਏਕ ਹਮਾਰਾ ਸਵਾਮੀ ਉਠਤ
बैठत सुखिया और नहीं लग जाए से भुजिया। रखा एक हमारा स्वामी सगल कटां का अंतर जामी। सोए अचिंता जाग अचिंता जहां कहां प्रभ तू वरतंता। कर सुख बसिया बाहर सुख पाया कहो नानक गुरमंत्र दरड़ाया। रखा एक हमारा स्वामी सगल कटां का अंतर जामी। रखा एक हमारा सगल कटां का अंतर जामी। रखा एक हमारा स्वामी सगल कटां का अंतर जामी। रखा एक हमारा स्वामी सगल कटां का अंतर जामी। सगल कटां का अंतर जामी। सगल कटां का अंतर जामी। कटां का अंतर जामी। सगल कटां का अंतर जामी। अटांका अंतर जामी। सगल कटांका अंतर जामी।
अटांका अंतर जामी। सगल कटांका अंतर जामी। सगल कटांका अंतर जामी। सगल कटांका अंतर
जामी। सगल कटांका अंतर जामी। रखा एक हमारा स्वामी सगल कटां का अंतर जामी। रखा एक हमारा स्वामी सगल कटां का अंतर जामी।
एक हमारा स्वामी सगल कटां का अंतर जामी। एक हमारा स्वामी
रखा एक हमारा परम सत्कार योग सतगुरां दी साजी नवाजी गुरु प्यारी गुरु सवारी सतगुरु दा खास रूप गुरु खालसा सतसंग जी। रसना पवित्र करो सतगुर दी बख्शिश दोहराओ। प्यार नाल फतेह बुलाओ कोई रसना वांझी ना रवे। एक बारी सारे बुलंद आवाज विच आखो जी वाहेगुरु जी का खालसा वाहेगुरु जी की फतेह। सच्चे पातशाह जी ने साढ़े सारिया उत्ते तरस किया है। इस भाग समा सुभागियां घड़ियां सानू सब नू प्राप्त होईयां हन। काफ़ी समय तो आप जी ने गुरु प्यारे गुरु सवारियां तो हर जस सरवण कीता है। रहिंदे समय नू सफल बनाउण वास्ते मन विरतियां नू एकागर करके बैठण दा जतन करिए। दास ने पिछलियां दीवाना विच भी ये बेनतियां कीतियां ने। ये छेवां दीवान है सिडनी विच। एक दिन का लगा पांच इत्थे लगे। ਕਿ ਗੁਰੂ ਸਾਹਿਬ ਨੇ ਕਿਸੇ ਦਾ ਹੱਕ ਨਹੀਂ ਰੱਖਣਾ, ਜੇ ਇੱਕ ਕਦਮ ਵੀ ਪੁੱਟਿਆ ਸਤਿਗੁਰੂ ਵੱਲ ਤੇ ਉਹਦਾ ਫਲ ਵੀ ਝੋਲੀ ਚ ਪਾ ਦੇਣਾ। ਇੱਕ ਵਾਰੀ ਵੀ ਜੇ ਵਾਹਿਗੁਰੂ ਆਖਿਆ ਉਹਦਾ ਫਲ ਵੀ ਮਿਲਣਾ। ਹਰ ਇੱਕ ਦੀ ਕਿਤੇ ਨਾ ਕਿਤੇ ਪ੍ਰੀਤ ਹੁੰਦੀ ਹੈ, ਪਰ ਜਿੱਥੇ ਵੀ ਪ੍ਰੀਤ ਪਾ ਕੇ ਵੇਖ ਲਈਏ ਉੱਥੋਂ ਦੁੱਖ ਮਿਲਦਾ, ਸੁੱਖ ਨਹੀਂ। ਸੰਸਾਰ ਦੇ ਰਿਸ਼ਤੇ, ਸੰਸਾਰ ਦੀਆਂ ਪ੍ਰੀਤਾਂ ਦੁੱਖਦਾਈ ਹਨ। ਇੱਕ ਸਤਿਗੁਰੂ ਨਾਲ ਪ੍ਰੀਤ ਪਾਈਏ ਤੇ ਫਿਰ ਹੀ ਸੁਖੀ ਹੋਇਆ ਜਾ ਸਕਦਾ ਭਾਈ, ਨਹੀਂ ਤੇ ਹੋਰ ਕੋਈ ਤਰੀਕਾ ਨਹੀਂ ਹੈ। ਸਤਿਗੁਰੂ ਦੀ ਸੱਚੀ ਸੁੱਚੀ ਔਰ ਸੁੱਖ ਦੇਣ ਵਾਲੀ ਪ੍ਰੀਤ ਹੈ, ਸੁਖਦਾਈ। ਦੁਨਿਆਵੀ ਪ੍ਰੀਤਾਂ ਇੱਕ ਪਾਸੜ ਹਨ। ਸਾਊਂਡ ਵਾਲਿਆਂ ਨੂੰ ਬੇਨਤੀ ਹੈ ਇੱਥੇ ਕੁ ਰੱਖੋ ਆਵਾਜ਼, ਨਹੀਂ ਤੇ ਫਿਰ ਜ਼ਿਆਦਾ ਜਦੋਂ ਵਿਸਲਿੰਗ ਹੋਣ ਲੱਗ ਜਾਂਦੀ। ਧਿਆਨ ਦੇਣਾ ਸੰਗਤ ਜੀ, ਭਾਈ ਗੁਰਦਾਸ ਜੀ ਕਹਿੰਦੇ ਨੇ ਪਤੰਗੇ ਦੀ ਪ੍ਰੀਤ ਹੈ ਲਾਈਟ ਨਾਲ, ਪ੍ਰਕਾਸ਼ ਨਾਲ, ਪਰ ਦੁੱਖ ਦੇਣ ਵਾਲੀ ਪ੍ਰੀਤ, ਦੁੱਖ ਵਾਲੀ ਪ੍ਰੀਤ ਹੈ। ਭਵਰਾ ਪ੍ਰੀਤ ਕਰਦਾ ਕਮਲ ਫੁੱਲ ਨਾਲ, ਪਰ ਇਹ ਦੁੱਖਦਾਈ ਪ੍ਰੀਤ ਹੈ। ਹੁਣ ਪਤੰਗਾ ਪ੍ਰਕਾਸ਼ ਜਦੋਂ ਹੋਏਗਾ, ਲਾਈਟ ਮਚਾਓਗੇ, ਲਾਈਟ ਬਲੇਗੀ ਤੇ ਪਤੰਗਾ ਆ ਕੇ ਦੀਵੇ ਦੇ ਆਲੇ ਦੁਆਲੇ ਮੰਡਰਾਉਣਾ ਸ਼ੁਰੂ ਕਰ ਦਿੰਦਾ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪਕ ਹੈ ਮਹਾਂ ਬਪ੍ਰੀਤ ਮਿਲੇ ਜਾਰ ਹੈ। ਕਹਿੰਦੇ ਦੀਵੇ ਨਾਲ ਪ੍ਰੇਮ ਕਰਕੇ ਪ੍ਰਕਾਸ਼ ਨਾਲ ਪਤੰਗਾ ਆਏਗਾ, ਉਹਦੇ ਆਲੇ ਦੁਆਲੇ ਨਾਲੇ ਗੇੜੇ ਕੱਢੇਗਾ, ਮੰਡਰਾਏਗਾ, ਆਪਣੀ ਬੋਲੀ 'ਚ ਆਪਣੇ ਪਿਆਰ ਦਾ ਇਜ਼ਹਾਰ ਵੀ ਕਰੇਗਾ ਕਿ ਮੈਂ ਤੇਰੇ ਕੋਲ ਆ ਗਿਆ ਸਭ ਨੂੰ ਛੱਡ ਕੇ। ਪਰ ਕਹਿੰਦੇ ਬੇਕਦਰੇ ਦੀਵੇ ਨੇ ਉਹਦੇ ਪ੍ਰੀਤ ਦੀ ਕਦਰ ਨਾ ਕੀਤੀ, ਸਾੜ ਕੇ ਸਵਾਹ ਕਰ ਦਿੱਤਾ, ਦੁੱਖ ਦਿੱਤਾ, ਸੁੱਖ ਥੋੜ੍ਹਾ, ਜਾਨ ਗਵਾ ਬੈਠਾ ਆਪਣੀ। ਇਹ ਦੁੱਖ ਦੇਣ ਵਾਲੀ ਪ੍ਰੀਤ ਹੈ, ਸੁੱਖ ਦੇਣ ਵਾਲੀ ਨਹੀਂ। ਉਸ ਦੀਵੇ ਦੀ, ਉਸ ਰੋਸ਼ਨੀ ਦੀ ਕੋਈ ਪ੍ਰੀਤ ਨਹੀਂ ਹੈ ਪ੍ਰਕਾਸ਼ ਦੀ ਪਤੰਗੇ ਨਾਲ, ਪਤੰਗਾ ਹੀ ਕਰਦਾ ਬਸ, ਸ਼ਮਾ ਉੱਤੇ ਆ ਕੇ ਸੜ ਜਾਂਦਾ, ਮਰ ਜਾਂਦਾ। ਫਿਰ ਭਵਰਾ ਪਿਆਰ ਕਰਦਾ ਕਮਲ ਫੁੱਲ ਨਾਲ, ਕਮਲ ਫੁੱਲ ਖਿੜਦਾ, ਭਵਰਾ ਆਉਂਦਾ ਦੂਰੋਂ। ਅਲ ਚੱਲ ਆਵਤ ਕਮਲ ਪੈ ਸਨੇਹੇ ਘਰ, ਕਮਲ ਫੁੱਲ ਨਾਲ ਪਿਆਰ ਕਰਦਾ, ਪਰ ਉਹ ਕੀ ਕਰਦਾ ਫਿਰ, ਉਹ ਕਮਲ ਫੁੱਲ ਦੇ ਉੱਤੇ ਬਹਿ ਕੇ ਰਸ ਲੈਂਦਾ ਹੈ, ਛਾਂ ਪੈਂਦੀ ਹੈ, ਸੂਰਿਆ ਅਸਤ ਹੁੰਦਾ ਹੈ, ਕਮਲ ਫੁੱਲ ਆਪਣੀਆਂ ਪੰਖੜੀਆਂ ਨੂੰ ਬੰਦ ਕਰ ਲੈਂਦਾ, ਕਮਲ ਸੰਪੁੱਟ ਪੰਖੜੀਆਂ ਬਾਂਧ ਬੰਦ ਕਰ ਲੈਂਦਾ, ਪ੍ਰਾਣ ਪ੍ਰਹਾਰ ਹੈ, ਉਹਦੇ ਪ੍ਰਾਣ ਖਤਮ ਕਰ ਦਿੰਦਾ, ਭਵਰਾ ਵੀ ਮਾਰਿਆ ਜਾਂਦਾ। ਉਹ ਤਾਂ ਪ੍ਰੀਤ ਕਰਕੇ ਆਉਂਦਾ, ਕਮਲ ਫੁੱਲ ਉਸੇ ਨੂੰ ਵਿੱਚ ਮਾਰ ਦਿੰਦਾ, ਸਾਹ ਘੁੱਟ ਜਾਂਦਾ ਉਹਦਾ। ਇਸੇ ਤਰ੍ਹਾਂ ਮਨ ਬਚ ਕਰਮ ਜਲ ਮੀਨ ਲਵਲੀਨ ਗਤ, ਬਿਛਰਤ ਨਾ ਰਾਖ ਨਾ ਸਖਤ ਗਹਿ ਡਾਰ ਹੈ। ਮਨ ਬਚਨ ਕਰਮਾਂ ਕਰਕੇ ਹਰ ਤਰ੍ਹਾਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਔਰ ਮੱਛੀ ਦੀ ਪਾਣੀ ਨਾਲ ਇੰਨੀ ਕੁ ਪ੍ਰੀਤ ਹੈ, ਪਾਣੀ ਤੋਂ ਬਾਹਰ ਕੱਢੋ ਤੜਫ ਤੜਫ ਕੇ ਮਰ ਜਾਂਦੀ ਹੈ। ਬਿਨ ਜਲ ਪ੍ਰਾਣ ਤਜੇ ਹੈ ਮੀਨਾ, ਮੱਛੀ ਵੀ ਉਹ ਹੈ ਜਿਹੜੀ ਪਾਣੀ ਤੋਂ ਬਿਨਾਂ ਪ੍ਰਾਣ ਤਿਆਗ ਦੇਵੇ। ਇੱਕ ਜਗ੍ਹਾ ਹੋਰ ਵੀ ਬਚਨ ਆਉਂਦਾ, ਮੀਨ ਪੱਕਰ ਪਾਂਕਿਓ ਔਰ ਕਾਟਿਓ ਰਾਂਧਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤੋ ਨਾ ਬਿਸਰਿਓ ਪਾਨੀ। ਫੜਨ ਵਾਲੇ ਮੱਛੀ ਨੂੰ ਫੜ ਲੈਂਦੇ ਨੇ, ਫਿਰ ਉਹਦੇ ਟੁਕੜੇ ਟੁਕੜੇ ਕਰ ਦਿੱਤੇ ਜਾਂਦੇ ਨੇ, ਛਿੱਲ ਕੇ ਉਹਦੇ ਨਿੱਕੇ ਨਿੱਕੇ ਟੁਕੜੇ ਕੀਤੇ ਜਾਂਦੇ ਨੇ, ਟੁਕੜੇ ਕਰਕੇ ਫਿਰ ਉਹਨੂੰ ਤੇਲ 'ਚ ਪਾਇਆ ਜਾਂਦਾ, ਫਿਰ ਤੇਲ 'ਚ ਤਲ ਲੈਂਦੇ ਨੇ, ਫਿਰ ਖਾਣ ਵਾਲਿਆਂ ਨੇ ਪਲੇਟਾਂ 'ਚ ਪਾ ਕੇ ਫਿਰ ਉਹਨੂੰ ਨਿੱਕੇ ਨਿੱਕੇ ਦੰਦਾਂ ਥੱਲੇ ਨਿੱਕੀ ਨਿੱਕੀ ਚਬਾ ਕੇ ਢਿੱਡ 'ਚ ਚਲੇ ਜਾਂਦੀ ਹੈ। ਨਿੱਕੇ ਨਿੱਕੇ ਟੁਕੜੇ ਪਹਿਲਾਂ ਤਾਂ ਉਹਦੇ ਉੱਦਾਂ ਹੀ ਕਰ ਦਿੱਤੇ, ਫਿਰ ਉਹਨੂੰ ਤੇਲ 'ਚ ਤਲਿਆ, ਫਿਰ ਉਹਨੂੰ ਦੰਦਾਂ ਥੱਲੇ ਚਬਾ ਚਬਾ ਕੇ ਪੇਟ 'ਚ ਚਲੀ ਗਈ। ਪਰ ਹੈ ਕਮਾਲ ਦੀ ਗੱਲ, ਕਹਿੰਦੇ ਢਿੱਡ 'ਚ ਜਾ ਕੇ ਵੀ ਪਾਣੀ ਪਾਣੀ ਕੂਕਣਾ ਨਹੀਂ ਛੱਡਦੀ। ਮੱਛੀ ਖਾਣ ਵਾਲਿਆਂ ਨੂੰ ਕਈ ਵਾਰੀ ਰਾਤ ਨੂੰ ਉੱਠ ਕੇ ਪਾਣੀ ਪੀਣਾ ਪੈਂਦਾ, ਅੰਦਰ ਜਾ ਕੇ ਵੀ ਉਹ ਪਾਣੀ ਮੰਗਦੀ ਹੈ। ਮੱਛੀ ਖਾਣ ਵਾਲੇ ਘਰ ਵਾਲੀ ਨੂੰ ਕਹਿਣਗੇ ਮੇਰੇ ਸਿਰਹਾਣੇ ਪਾਣੀ ਦਾ ਜੱਗ ਰੱਖ ਦੇ, ਅੱਜ ਪਿਆਸ ਬਹੁਤੀ ਲੱਗਣੀ ਹੈ। ਵੇਖੋ ਇੰਨਾ ਪਿਆਰ ਕਰਦੀ ਮੱਛੀ ਪਾਣੀ ਨਾਲ, ਪਰ ਪਾਣੀ ਉਹਦੇ ਨਾਲ ਪ੍ਰੀਤ ਨਹੀਂ ਕਰਦਾ। ਲਾਸਟ ਪੰਕਤੀ ਵਿੱਚ ਕਹਿੰਦੇ ਨੇ, ਦੁੱਖਦਾਈ ਪ੍ਰੀਤ ਕੀ ਪ੍ਰਤੀਤ ਕਹਿ ਮਰੈ ਨਾ ਟਰੈ। ਕਹਿੰਦੇ ਦੁੱਖ ਦੇਣ ਵਾਲੀ ਪ੍ਰੀਤ ਹੈ, ਦੁੱਖਦਾਈ ਪ੍ਰੀਤ ਹੈ, ਪਰ ਸਦੀਆਂ ਤੋਂ ਮੱਛੀਆਂ ਤੜਫਦੀਆਂ ਰਹੀਆਂ ਨੇ ਪਾਣੀ ਬਿਨਾਂ, ਅੱਜ ਵੀ ਤੜਫਦੀਆਂ ਨੇ। ਸਦੀਆਂ ਤੋਂ ਭਵਰੇ ਆਉਂਦੇ ਰਹੇ ਨੇ, ਕਮਲ ਫੁੱਲ ਮਾਰਦੇ ਰਹੇ ਨੇ, ਭਵਰਿਆਂ ਨੇ ਅੱਜ ਕਿਹੜਾ ਆਉਣਾ ਬੰਦ ਕਰ ਦਿੱਤਾ, ਉਹ ਅੱਜ ਵੀ ਆ ਰਹੇ ਨੇ। ਪਤੰਗੇ ਸਦੀਆਂ ਤੋਂ ਦੀਵਿਆਂ ਉੱਤੇ ਆ ਕੇ ਛਾਵਾਂ 'ਤੇ ਸੜਦੇ ਰਹੇ ਨੇ, ਹੁਣ ਕਿਹੜਾ ਹਟ ਗਏ ਨੇ, ਹੁਣ ਵੀ ਆਉਂਦੇ ਨੇ। ਦੁੱਖ ਦੇਣ ਵਾਲੀ ਪ੍ਰੀਤ ਉੱਤੇ ਵੀ ਪ੍ਰਤੀਤ ਕਰਦੇ ਨੇ, ਭਰੋਸਾ ਕਰਦੇ ਨੇ, ਨਾਲੇ ਆ ਕੇ ਸੜ ਜਾਂਦੇ ਨੇ, ਮਰ ਜਾਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਦਿਆ ਸਿੱਖਾ ਤੂੰ ਗੁਰੂ ਨਾਲ ਪ੍ਰੀਤ ਕਰ, ਇਹ ਤੇ ਸੁੱਖ ਦੇਣ ਵਾਲੀ ਸੁਖਦਾਈ ਪ੍ਰੀਤ ਹੈ। ਸੁੱਖ ਦਿੰਦੇ ਨੇ ਮਹਾਰਾਜ, ਤੇ ਤੂੰ ਇੱਕ ਕਦਮ ਪੁੱਟ, ਸਤਿਗੁਰੂ ਕਰੋੜਾਂ ਪੁੱਟਦੇ ਨੇ। ਤੂੰ ਇੱਕ ਵਾਰੀ ਵਾਹਿਗੁਰੂ ਕਹਿ, ਸਤਿਗੁਰੂ ਵਾਰ ਵਾਰ ਤੈਨੂੰ ਯਾਦ ਕਰਨਗੇ। ਇਹ ਤੇ ਸੁੱਖ ਦੇਣ ਵਾਲੀ ਪ੍ਰੀਤ ਹੈ। ਦੁੱਖਦਾਈ ਪ੍ਰੀਤ ਕਹਿ ਮਰੈ ਨਾ ਟਰੈ, ਗੁਰਸਿੱਖ ਸੁੱਖਦਾਈ ਪ੍ਰੀਤ ਕਿਉਂ ਵਸਾਰ ਹੈ। ਗੁਰੂ ਦਾ ਸਿੱਖ ਗੁਰੂ ਦੀ ਸੁੱਖ ਦੇਣ ਵਾਲੀ ਪ੍ਰੀਤ ਨੂੰ ਕਿਵੇਂ ਛੱਡ ਦੇਵੇ, ਕਿਵੇਂ ਤਿਆਗ ਦੇਵੇ। ਸੱਚੇ ਪਾਤਸ਼ਾਹ ਦਾ ਬਚਨ ਹੈ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਮੱਛੀ ਪਾਣੀ ਬਿਨਾਂ ਬਚ ਨਹੀਂ ਸਕਦੀ। ਇਸੇ ਤਰ੍ਹਾਂ ਜਿਹੜੇ ਪੂਰਨ ਗੁਰਸਿੱਖ ਹਨ, ਉਹ ਵੀ ਆਪਣੇ ਸਤਿਗੁਰੂ ਬਿਨਾਂ ਬਚ ਨਹੀਂ ਸਕਦੇ। ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤ ਹੈ, ਗੁਰੂ ਦੇ ਸਿੱਖ ਦੀ ਵੀ ਪ੍ਰੀਤ ਉਵੇਂ ਹੁੰਦੀ ਹੈ। ਪਰ ਪਾਣੀ ਕਦਰ ਨਹੀਂ ਕਰਦਾ, ਪਾਣੀ ਵੇਖੇਗਾ ਮੱਛੀ ਤੜਫਦੀ ਹੈ, ਤੜਫੀ ਜਾਏ, ਉਹ ਨਹੀਂ ਕਦੇ ਉਹਦੀ ਜਾਨ ਬਚਾਏਗਾ, ਸਗੋਂ ਮਾਰ ਦਿੰਦੇ ਨੇ। ਪਤੰਗੇ ਨੂੰ ਦੀਵਾ ਹੀ ਪ੍ਰਕਾਸ਼ ਹੀ ਸਾੜ ਕੇ ਸਵਾਹ ਕਰ ਦਿੰਦਾ। ਪਰ ਸਤਿਗੁਰੂ ਨਾਲ ਸਿੱਖਾ ਕਹਿੰਦੇ, ਤੂੰ ਪਿਆਰ ਕਰਕੇ ਤੇ ਵੇਖ, ਤੈਨੂੰ ਤੇ ਸਤਿਗੁਰਾਂ ਨੇ ਤਾਰ ਦੇਣਾ ਹੈ। ਤੂੰ ਸਤਿਗੁਰੂ ਨਾਲ ਪ੍ਰੇਮ ਪਾ ਕੇ ਤੇ ਵੇਖ, ਇਹ ਸੁੱਖ ਦੇਣ ਵਾਲੀ ਸੱਚੀ ਸੁੱਚੀ ਪ੍ਰੀਤ ਹੈ। ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ। ਉਹ ਉਹਨਾਂ ਨੂੰ ਕੀ ਪਤਾ ਜਿਹਨਾਂ ਲਾ ਕੇ ਨਾ ਡਿੱਠੀ ਹੈ, ਜਿਨ੍ਹਾਂ ਦੀ ਸਤਿਗੁਰੂ ਨਾਲ ਪ੍ਰੀਤ ਹੈ ਹੀ ਨਹੀਂ, ਉਹਨਾਂ ਨੂੰ ਕੀ ਪਤਾ, ਉਹ ਤਾਂ ਅਣਜਾਣ ਨੇ, ਉਹ ਨਹੀਂ ਸਮਝ ਸਕਦੇ ਇਹਨਾਂ ਬਾਤਾਂ ਨੂੰ, ਇਹਨਾਂ ਗੱਲਾਂ ਨੂੰ, ਉਹਨਾਂ ਵਾਸਤੇ ਤਾਂ ਮਖੌਲ ਮਜ਼ਾਕ ਹੈ। ਪਰ ਜਿਨ੍ਹਾਂ ਦੀ ਸਤਿਗੁਰੂ ਨਾਲ ਪ੍ਰੀਤ ਪਈ ਹੈ, ਉਹੀ ਜਾਣਦੇ ਨੇ, ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ। ਜਿਨ੍ਹਾਂ ਦੀ ਅੰਦਰੋਂ ਹੋਵੇ, ਦਿਲੋਂ ਹੋਵੇ, ਉੱਪਰੋਂ ਉੱਪਰੋਂ ਦਿਖਾਵੇ ਮਾਤਰ ਨਹੀਂ। ਅਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਸਾਨੂੰ ਵੀ ਪ੍ਰੀਤ ਵਾਲੀ ਰੀਤ ਨਿਭਾਉਣੀ ਆ ਜਾਏ, ਇਹ ਜਾਚ ਸਤਿਗੁਰੂ ਦੱਸ ਦੇਣ। ਪ੍ਰੀਤ ਵਾਲੀ ਰੀਤ ਨਿਭਾਉਣੀ ਹੋਵੇ, ਕਹਿੰਦੇ ਪਤੰਗੇ ਤੋਂ ਸਿੱਖੋ, ਇਹਨਾਂ ਤੋਂ ਜਾਚ ਸਿੱਖੋ, ਜਿਹੜੇ ਪ੍ਰੀਤ ਨਿਭਾ ਜਾਂਦੇ ਨੇ ਆਪਣੀ। ਇੱਥੇ ਬੜੇ ਨੇ, ਕਈ ਵਿਰਾਗੀ ਹੋ ਜਾਂਦੇ ਨੇ, ਅਸੀਂ ਜੀ ਹੁਣ ਅੰਮ੍ਰਿਤ ਛਕਣਾ ਹੈ, ਅਸੀਂ ਜੀ ਗੁਰੂ ਵਾਲੇ ਬਣਨਾ ਹੈ, ਵਿਰਾਗ ਜਾਗ ਪੈਂਦਾ ਕਈ ਵਾਰੀ। ਪਰ ਉਦੋਂ ਬਾਅਦ ਦੋ ਚਾਰ ਮਹੀਨੇ ਲੰਘੇ, ਫਿਰ ਉਹੋ ਜਿਹੇ ਹੋ ਜਾਂਦੇ ਨੇ। ਇੱਥੇ ਕਈ ਪੂਰੇ ਪੂਰਾ ਮਨ ਆਪਣਾ ਬਣਾ ਲੈਂਦੇ ਨੇ, ਬਈ ਹੁਣ ਤਾਂ ਦਾੜੀ ਰੱਖ ਹੀ ਲੈਣੀ ਹੈ, ਹੁਣ ਤਾਂ ਆਪਾਂ ਪੂਰੇ ਸਿੰਘ ਸੱਜ ਜਾਣਾ। ਪਰ ਜਦੋਂ ਗਏ ਘਰ, ਜਦੋਂ ਦੋਸਤਾਂ ਮਿੱਤਰਾਂ ਵਿੱਚ ਬੈਠੇ, ਬਸ ਉਸੇ ਸਮੇਂ ਮਨ ਬਦਲ ਜਾਂਦਾ, ਕਾਹਦੇ ਵਾਸਤੇ, ਹੁਣੇ ਹੀ ਅਜੇ ਕੀ ਲੋੜ ਆ, ਬਾਅਦ ਵਿੱਚ ਰੱਬ ਰੱਬ ਕਰਨ 'ਤੇ ਹੀ ਹੈ, ਬਾਅਦ ਵਿੱਚ ਨਾਮ ਜਪਣ 'ਤੇ ਹੀ ਹੈ, ਹੁਣੇ ਕੀ ਲੋੜ ਪੈ ਗਈ ਆਪਾਂ ਐਵੇਂ ਗੁਰੂ ਵਾਲੇ ਬਣ ਜਾਣਾ। ਕੀ ਪਤਾ, ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਜੇ ਰੱਬ ਦੇ ਪਿਆਰਿਆਂ ਵੱਲ ਤੁਰੀਏ, ਕਬੀਰ ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਏ, ਆਗੈ ਹੋਏ ਸੋ ਹੋਏ। ਕਹਿੰਦੇ ਜੇ ਇੱਕ ਵਾਰੀ ਤੁਰੀਏ, ਫਿਰ ਪਿੱਛੇ ਨਾ ਮੁੜੀਏ, ਜੋ ਅੱਗੇ ਹੋਏਗਾ ਵੇਖੀ ਜਾਏਗੀ। ਅਤੇ ਕਈ ਅੰਮ੍ਰਿਤਧਾਰੀ ਹੋ ਜਾਂਦੇ ਨੇ, ਗੁਰੂ ਵਾਲੇ ਬਣ ਜਾਂਦੇ ਨੇ, ਫਿਰ ਮਨ 'ਚ ਖਿਆਲ ਆਉਂਦਾ ਹੈ, ਅਜੇ ਤਾਂ ਉਮਰ ਬੜੀ ਪਈ ਸੀ, ਹੁਣੇ ਹੀ ਸ੍ਰੀ ਸਾਹਿਬ ਪਾ ਲਈ, ਅਜੇ ਖਾ ਪੀ ਲੈਂਦੇ ਬੁੱਢੇ ਬਾਰੇ, ਫਿਰ ਰੱਬ ਰੱਬ ਕਰ ਲੈਣਾ ਸੀ। ਇੱਕ ਲੜ ਪਿਆ ਘਰ ਵਾਲੀ ਨਾਲ, ਕਹਿੰਦਾ ਮੈਂ ਚੱਲਿਆ ਮਰਨ। ਕਹਿੰਦੀ ਮਰ ਜਾ। ਉਹ ਆਉਂਦਾ ਮੈਂ ਸੱਚਮੁੱਚ ਮਰ ਜਾਣਾ, ਮੈਂ ਮਜ਼ਾਕ ਨਹੀਂ ਕਰਦਾ। ਉਹ ਘਰ ਵਾਲੀ ਆਖਣ ਲੱਗੀ ਮਰ ਜਾ, ਕੋਈ ਰੋਕ ਨਹੀਂ। ਉਹ ਗਿਆ, ਗੇੜਾ ਦੇ ਕੇ ਮੋੜ ਆਇਆ, ਗੱਡੀ ਥੱਲੇ ਆਉਣ ਗਿਆ ਸੀ। ਟ੍ਰੇਨ ਥੱਲੇ ਗੇੜਾ ਦੇ ਕੇ ਮੁੜ ਆਇਆ, ਕਹਿੰਦੀ ਆ ਗਿਆ, ਕਹਿੰਦਾ ਪਰੌਂਠੇ ਪਕਾ ਦੇ ਚਾਰ ਕੁ। ਆਖੇ ਕਿਉਂ? ਕਹਿੰਦੇ ਗੱਡੀ ਕਈ ਵਾਰੀ ਚਾਰ ਚਾਰ ਘੰਟੇ ਲੇਟ ਹੋ ਜਾਂਦੀ ਹੈ, ਭੁੱਖੇ ਥੋੜ੍ਹਾ ਮਰਨਾ, ਕੀ ਪਤਾ ਗੱਡੀ ਆਵੇ ਹੀ ਨਾ ਚਾਰ ਘੰਟੇ, ਉੱਥੇ ਬੈਠਾ ਰਹਾਂਗਾ ਭੁੱਖਾ ਭਾਣਾ। ਹੁਣ ਵੇਖੋ ਇੱਦਾਂ ਦੇ, ਇਹਦੇ ਕਾਹਦਾ ਮਰਨਾ ਹੈ? ਧਿਆਨ ਦੇਣਾ, ਕਈ ਲੋਕ ਸੁਣ ਕੇ ਕਹਿੰਦੇ ਨੇ ਬਸ ਹੁਣ ਤਾਂ ਮਨ ਮਾਰ ਲੈਣਾ ਹੈ। ਮਨ ਮਾਰਨਾ ਕੀ ਹੈ? ਜੀ ਕਰਦਾ ਖਾਣ ਨੂੰ ਮੁਰਗਾ ਜਾਂ ਮਾ ਕੋਲੋਂ ਲੰਘਦੇ ਨੇ, ਮਨ ਕਰਦਾ ਨਾ, ਉੱਥੇ ਫਿਰ ਇਹਨੂੰ ਮਾਰ ਦੇਣਾ ਵੀ ਨਹੀਂ, ਤੇਰੀ ਨਹੀਂ ਮੰਨਣੀ, ਗੁਰੂ ਦੀ ਮੰਨਣੀ। ਇਹ ਮਨ ਮਾਰਨਾ ਹੁੰਦਾ ਹੈ। ਜਿਸ ਚੀਜ਼ ਨੂੰ ਮਨ ਕਰੇ ਉਹਨੂੰ ਉੱਧਰੋਂ ਰੋਕਣਾ, ਕਹਿਣਾ ਨਾ ਮੈਨੂੰ ਗੁਰੂ ਨੇ ਰੋਕਿਆ ਅਤੇ ਮੈਂ ਇਹ ਕੰਮ ਨਹੀਂ ਕਰਨਾ, ਇਹ ਮਨ ਮਾਰਨਾ ਹੀ ਹੈ। ਮਨ ਦੀ ਨਾ ਮੰਨਣੀ ਮਨ ਮਾਰਨਾ ਹੈ। ਕਈ ਬੰਦੇ ਜਿਉਂਦੇ ਹੀ ਮਰ ਜਾਂਦੇ ਨੇ ਜਿਨ੍ਹਾਂ ਦੀ ਕੋਈ ਨਹੀਂ ਮੰਨਦਾ, ਜਿਹਦਾ ਕੋਈ ਸੁਣਦਾ ਹੀ ਨਹੀਂ, ਜਿਹਦੀ ਕੋਈ ਉਹ ਮਰਿਆ ਹੀ ਹੁੰਦਾ, ਨਾ ਬੱਚੇ ਮੰਨਣ ਨਾ ਕੋਈ ਹੋਰ ਮੰਨੇ, ਉਹ ਮਰਿਆ ਵਰਗਾ ਹੀ ਹੁੰਦਾ ਹੈ। ਜੇ ਮਨ ਦੀ ਮੰਨੀਏ ਹੀ ਨਾ ਤਾਂ ਮਨ ਮਰ ਗਿਆ ਆਪੇ ਹੀ। ਹੁਣ ਕਈ ਲੋਕ ਸੋਚਦੇ ਨੇ ਇੱਥੇ ਬੈਠੇ ਵੀ ਚਲੋ ਹੁਣ ਗੁਰੂ ਵਾਲੇ ਬਣ ਜਾਂਦੇ ਹਾਂ, ਤੁਰ ਪੈਂਦੇ ਨੇ, ਜਿਵੇਂ ਉਹ ਤੁਰ ਪਿਆ ਸੀ ਨਾ ਮੈਂ ਮਰਨ ਚੱਲੇ ਹਾਂ। ਕਈ ਤੁਰ ਪੈਂਦੇ ਨੇ ਵੀ ਅਸੀਂ ਹੁਣ ਮਨ ਮਾਰ ਹੀ ਦੇਣਾ, ਬਸ ਪੂਰਾ ਮਨ ਮਾਰ ਕੇ ਸਿੱਖੀ ਕਮਾਉਣੀ ਹੈ। ਫਿਰ ਮਨ 'ਚ ਖਿਆਲ ਆਉਂਦਾ ਵੀ ਕੀ ਪਤਾ ਮੌਤ ਰੂਪੀ ਗੱਡੀ ਅਜੇ 30-40 ਸਾਲ ਨਾ ਆਵੇ, ਹੁਣੇ ਹੀ ਤੁਰ ਪਏ ਮਰਨ, ਹੋਰ ਪਰੌਂਠੇ ਖਾ ਲਓ ਥੋੜ੍ਹੇ ਜਿਹੇ, ਹੋਰ ਬੜਾ ਕੁਝ ਅਜੇ ਖਾਣ ਵਾਲਾ, ਜੇ ਹੋਰ ਆਨੰਦ ਲੈ ਲਓ। ਬਾਅਦ ਵਿੱਚ ਕੀ ਪਤਾ ਲੱਗਦਾ ਜੇ ਕਿੰਨਾ ਕੁ ਸਮਾਂ ਮੌਤ ਰੂਪੀ ਗੱਡੀ ਨਾ ਆਵੇ। ਗੁਰਮੁਖੋ ਜਿਹੜੇ ਪਿਆਰ ਵਾਲੇ ਨੇ ਉਹ ਤਾਂ ਇੱਕ ਵਾਰੀ ਤੁਰ ਪਏ, ਫਿਰ ਮੁੜ ਕੇ ਪਿੱਛੇ ਨਹੀਂ ਮੁੜਦੇ। ਕਈ ਲੋਕ ਆਖਦੇ ਨੇ ਮਨ ਕਿਵੇਂ ਮਰੇ? ਕੌਣ ਹੈ ਦੁਨੀਆ 'ਚ ਇਹੋ ਜਿਹਾ ਬੰਦਾ ਜਿਹਨੇ ਆਪਣਾ ਮਨ ਨਾ ਮਾਰਿਆ ਹੋਵੇ ਕਦੇ? ਮਨ ਹਰ ਇੱਕ ਨੂੰ ਮਾਰਨਾ ਪੈਂਦਾ ਹੈ। ਜੋ ਸਾਡਾ ਮਨ ਕਹਿੰਦਾ ਸੀ ਹਮੇਸ਼ਾ ਤਾਂ ਨਹੀਂ ਉਹ ਕਰਦੇ। ਇੰਡੀਆ ਵਿੱਚ ਵੇਖੋ ਹਰ ਪਿਓ ਨੂੰ ਅੱਜ ਆਪਣੀ ਧੀ ਪਿੱਛੇ ਮਨ ਮਾਰਨਾ ਪੈਂਦਾ। ਦਾਜ ਦੇ ਲੋਭੀ ਬੰਦਿਆਂ ਨੂੰ ਕਈ ਕਈ ਏਕੜ ਕਿੱਲੇ ਜ਼ਮੀਨ ਵੇਚ ਕੇ ਵੀ ਉਹਨਾਂ ਦੇ ਮੂੰਹ ਭਰਦੇ ਨੇ ਲੋਭੀਆਂ ਦੇ, ਫਿਰ ਵੀ ਆ ਕੇ ਰੋਭ ਮਾਰਨਗੇ, ਕੁੜਮ ਆ ਕੇ ਆਖੇਗਾ ਆਹ ਨਹੀਂ ਵਧੀਆ ਕੀਤਾ, ਆਹ ਨਹੀਂ ਵਧੀਆ ਕੀਤਾ, ਆਹ ਨਹੀਂ ਵਧੀਆ ਕੀਤਾ। ਮਨ ਤਾਂ ਕਹਿੰਦਾ ਹੁੰਦਾ ਬਾਂਹ ਤੋਂ ਫੜ ਕੇ ਬਾਹਰ ਕੱਢਦੇ ਹਾਂ ਵੀ ਜਾ ਭੱਜ ਜਾ ਆਪਣੇ ਘਰ, ਇੰਨਾ ਅਸੀਂ ਖਰਚ ਕਰ ਦਿੱਤਾ, ਅਜੇ ਕਹਿੰਦਾ ਵਧੀਆ ਨਹੀਂ ਕੀਤਾ। ਮਨ ਤਾਂ ਕਹਿੰਦਾ ਨਾ ਵੀ ਇਹਨੂੰ ਦੋ ਜੜ ਦਈਏ ਇਹਦੇ, ਪਰ ਅਸੀਂ ਕਿਉਂ ਨਹੀਂ ਲਾਉਂਦੇ ਫਿਰ? ਆ ਸਾਡੇ ਦਾਮਾਦ, ਸਾਡੇ ਪ੍ਰਾਹੁਣੇ, ਸਾਡੇ ਦਾਮਾਦ ਜਵਾਈ ਜਿਹੜੇ ਹੁੰਦੇ ਨੇ, ਕਈ ਵਾਰੀ ਕਿੰਨਾ ਤੰਗ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਨਾ ਸੋਚਿਓ, ਕੁਛ ਕੁ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਫੈਂਟੀ ਚੜ੍ਹਨ ਵਾਲੀ ਹੁੰਦੀ ਹੈ, ਪਰ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕੁਛ, ਇਸੇ ਕਰਕੇ ਹੀ ਨਹੀਂ ਨਾ ਕਹਿੰਦੇ ਵੀ ਸਾਡੀ ਧੀ ਸਾਡੇ ਘਰ 'ਚ ਬੈਠੀ ਰਹੇਗੀ। ਜੇ ਅਸੀਂ ਆਪਣੇ ਇਹ ਰਿਸ਼ਤੇਦਾਰ ਨੂੰ ਜੇ ਇਹਨੂੰ ਕੁਝ ਕਹਿ ਦਿੱਤਾ, ਮਨ ਤਾਂ ਕਹਿੰਦਾ ਵੀ ਕਹੀਏ, ਪਰ ਆਪਣਾ ਮਨ ਮਾਰ ਕੇ ਸਾਰੀਆਂ ਉਮਰਾਂ ਲੰਘਾ ਲੈਂਦੇ ਹਾਂ, ਕੋਈ ਨਹੀਂ ਸਾਡੀ ਭੈਣ ਸਾਡੇ ਘਰ ਬੈਠੀ ਰਹੇਗੀ ਜੇ ਅਸੀਂ ਕੁਛ ਕਹਿ ਦਿੱਤਾ। ਤਰਲੇ ਕਰੀ ਜਾਣਗੇ, ਨਹੀਂ ਭਾਈਆ ਜੀ ਕੋਈ ਗੱਲ ਨਹੀਂ ਜੀ, ਕੋਈ ਨਹੀਂ ਜੀ, ਜਿਵੇਂ ਕਹਿੰਦੇ ਹੋ ਠੀਕ ਹੈ, ਭਾਈਆ ਜੀ ਕਰਨਗੇ। ਮਨ ਥੋੜ੍ਹਾ ਕਹਿੰਦਾ ਭਾਈਆ ਜੀ ਕਹਿਣ, ਮਨ ਮਾਰਨਾ ਨਹੀਂ ਫਿਰ ਇਹ ਭੈਣਾਂ ਪਿੱਛੇ, ਬੰਦਾ ਆਪਣੀ ਭੈਣ ਪਿੱਛੇ ਮਨ ਮਾਰਦਾ ਨਹੀਂ, ਆਪਣੇ ਬੱਚਿਆਂ ਪਿੱਛੇ ਮਨ ਮਾਰਦੇ ਨੇ ਲੋਕ। ਬੱਚਾ ਕਹਿੰਦਾ ਮੈਂ ਨਹਿਰ 'ਚ ਛਾਲ ਮਾਰ ਜਾਂਗਾ, ਵੇਖੀਦਾ ਮੈਂ ਮਰ ਜਾਂਗਾ ਜੇ ਮੈਨੂੰ ਆਹ ਨਾਂ ਲੈ ਕੇ ਦਿੱਤਾ। ਕਈ ਵਿਚਾਰੇ ਮਨ ਮਾਰਦੇ ਆ, ਕਈ ਸਟੂਡੈਂਟ ਤੁਹਾਡੇ 'ਚ ਬੈਠੇ ਨੇ ਬੱਚੇ, ਕਈ ਮਾਂ ਪਿਓ ਕਹਿੰਦੇ ਹੋਣਗੇ ਅਸੀਂ ਨਹੀਂ ਪੁੱਤਰਾ ਬਾਹਰ ਭੇਜਣਾ ਤੈਨੂੰ, ਅਤੇ ਕਹਿੰਦੇ ਹੋਣਗੇ ਮੈਂ ਕੁਝ ਖਾ ਕੇ ਮਰ ਜਾਂਗਾ ਜੇ ਨਾ ਭੇਜਿਆ, ਭੇਜੋ ਹੀ ਭੇਜੋ। ਆਖਰ ਅੱਕ ਕੇ ਫਿਰ ਉਹਨਾਂ ਨੇ ਆਪਣਾ ਮਨ ਮਾਰ ਲਿਆ ਬੱਚਿਆਂ ਦੀ ਮੰਨ ਲਈ। ਬੜੇ ਪੇਰੈਂਟਸ ਇਹੋ ਜਿਹੇ ਨੇ, ਬੜੇ ਮਾਤਾ ਪਿਤਾ ਐਸੇ ਨੇ ਜਿਨ੍ਹਾਂ ਦਾ ਮਨ ਨਹੀਂ ਮੰਨਦਾ ਕਿ ਅਸੀਂ ਬੱਚਿਆਂ ਨੂੰ ਭੇਜੀਏ ਆਪਣੇ ਤੋਂ ਦੂਰ। ਪਰ ਕਿਉਂ ਭੇਜਿਆ? ਉਹਨਾਂ ਨੇ ਆਪਣਾ ਮਨ ਮਾਰ ਲਿਆ ਅਤੇ ਬੱਚਿਆਂ ਦੀ ਮੰਨ ਲਈ, ਅਤੇ ਕੱਲ੍ਹ ਨੂੰ ਤੁਹਾਨੂੰ ਵੀ ਸਭ ਨੂੰ ਮਨ ਮਾਰਨੇ ਪੈਣਗੇ। ਇੱਥੇ ਨੌਕਰੀਆਂ ਕਈ ਕਰਦੇ ਨੇ, ਕਈ ਬੰਦੇ ਇੱਦਾਂ ਦੇ ਅੜਬ ਸੁਭਾਅ ਦੇ ਵੀ ਨੇ, ਉਹ ਗੁੱਸੇ ਵੀ ਹੁੰਦੇ ਨੇ, ਲੜਦੇ ਵੀ ਨੇ ਵੀ ਤੂੰ ਟਾਈਮ 'ਤੇ ਨਹੀਂ ਆਉਂਦਾ, ਇੱਦਾਂ ਨਹੀਂ ਕਰਦਾ, ਚੁੱਪ ਕਰਕੇ ਹਾਂਜੀ ਹਾਂਜੀ ਕਰੀ ਜਾਂਦੇ ਹਾਂ, ਗੁੱਸਾ ਤਾਂ ਬਥੇਰਾ ਚੜ੍ਹਦਾ ਵੀ ਇਹਨੂੰ ਅਸੀਂ ਵੀ ਜਵਾਬ ਦਈਏ, ਪਰ ਚੁੱਪ ਕਰਕੇ ਤਾਂ ਆਪਣਾ ਮਨ ਮਾਰ ਲੈਂਦੇ ਹਾਂ ਵੀ ਜੇ ਮੈਂ ਕੁਛ ਬੋਲ ਪਿਆ ਮੇਰੀ ਨੌਕਰੀ ਚਲੀ ਜਾਏਗੀ। ਬੰਦਾ ਮਾਇਆ ਪਿੱਛੇ ਮਨ ਮਾਰਦਾ ਹੈ, ਪੁੱਤਰਾਂ ਪਿੱਛੇ ਮਨ ਮਾਰਦਾ ਹੈ, ਭੈਣਾਂ ਪਿੱਛੇ ਮਨ ਮਾਰਦਾ ਹੈ, ਪਰ ਜਦੋਂ ਆਖੋ ਅੰਮ੍ਰਿਤ ਛਕ ਲੈ ਸਾਡਾ ਮਨ ਨਹੀਂ ਜੀ ਮੰਨਦਾ, ਉਦੋਂ ਅਸੀਂ ਮਨ ਲੈ ਆਉਂਦੇ ਅੱਗੇ ਵੀ ਇੱਥੇ ਸਾਡਾ ਮਨ ਨਹੀਂ ਮੰਨਦਾ। ਜਦੋਂ ਅਸੀਂ ਸਾਰਿਆਂ ਪਿੱਛੇ ਆਪਣਾ ਮਨ ਮਾਰ ਸਕਦੇ ਹਾਂ, ਤਾਂ ਗੁਰੂ ਵਾਰੀ ਕਿਉਂ ਨਹੀਂ ਮਨ ਮਾਰਦੇ ਆਪਣਾ ਵੀ ਤੇਰੀ ਨਹੀਂ ਮੰਨਣੀ? ਮਨ ਕਹੇਗਾ ਵੀ ਆ ਗੋਰਿਆਂ ਵਰਗਾ ਬਣ ਜਾ ਚੱਲੀਏ ਆਪਾਂ, ਸਾਰਾ ਕੁਝ ਸਾਫ਼ ਕਰਾ ਲਈਏ, ਉਦੋਂ ਫਿਰ ਆਖੋ ਇਹਨੂੰ ਵੀ ਤੇਰੀ ਨਹੀਂ ਮੰਨਣੀ, ਮੈਂ ਗੁਰੂ ਗੋਬਿੰਦ ਸਿੰਘ ਦੀ ਮੰਨਣੀ ਹੈ। ਉਦੋਂ ਫਿਰ ਅਸੀਂ ਕਿਉਂ ਨਹੀਂ ਗੁਰੂ ਦੀ ਮੰਨਦੇ ਵੀ ਜੇ ਤੇਰੀ ਮੰਨਾਂਗਾ
ਫਿਰ ਨਹੀਂ ਮੈਂ ਗੁਰੂ ਦੀ ਮੰਨਣੀ ਆਪਣੇ ਦੀ। ਮਨ ਤਾਂ ਕਹੇਗਾ ਬੜਾ ਕੁਛ, ਪਰ ਜਦੋਂ ਅਸੀਂ ਹੋਰਾਂ ਕੰਮਾਂ ਵਾਸਤੇ ਆਪਣਾ ਮਨ ਮਾਰਨੇ ਆ, ਇੱਕ ਇੱਕ ਦਿਨ ਵਿੱਚ ਕਈ ਕਈ ਵਾਰੀ ਆਪਣਾ ਮਨ ਮਾਰਨੇ ਆ, ਫਿਰ ਸਤਿਗੁਰੂ ਵਾਰੀ ਵੀ ਮਨ ਮਾਰੀਏ। ਅਤੇ ਜਿਨ੍ਹਾਂ ਨੇ ਮਨ ਮਾਰ ਲਿਆ ਉਹਨਾਂ ਨੇ, ਜਿਨ੍ਹਾਂ ਨੇ ਮਨ ਜਿੱਤ ਲਿਆ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸਾਰਾ ਸੰਸਾਰ ਜਿੱਤ ਲੈਂਦੇ ਨੇ। ਕਿਹਨੂੰ ਕਿਹਨੂੰ ਮਨਾਉਂਦੇ ਰਹਾਂਗੇ, ਸਾਰੀ ਦੁਨੀਆਂ 'ਤੇ ਮੰਨਣ ਵਾਲੀ ਹੈ ਨਹੀਂ, ਕੋਈ ਨਹੀਂ ਐਸਾ ਦੁਨੀਆਂ ਵਿੱਚ ਜੰਮਿਆ ਜਿਹੜਾ ਸਾਰੀ ਦੁਨੀਆਂ ਨੂੰ ਮਨਾ ਲਵੇ। ਕਹਿੰਦੇ ਤੂੰ ਆਪਣਾ ਮਨ ਮਾਰ ਕੇ ਆਪਣੇ ਗੁਰੂ ਨੂੰ ਮਨਾ ਲੈ, ਸਾਰੀ ਦੁਨੀਆਂ ਆਪੇ ਹੀ ਮੰਨ ਜਾਏਗੀ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਜਿਹਨੇ ਮਨ ਜਿੱਤ ਲਿਆ ਉਹਨੇ ਸਾਰਾ ਜੱਗ ਜਿੱਤ ਲਿਆ। ਗੁਰੂ ਦੀ ਮੰਨਣੀ, ਅਸੀਂ ਮਨ ਦੀ ਨਹੀਂ ਮੰਨਣੀ। ਜਦੋਂ ਬਸ ਆਏਗੀ ਬਾਣੀ ਪੜ੍ਹ ਲਓ ਮਨ ਨਹੀਂ ਮੰਨਦਾ, ਅੰਮ੍ਰਿਤ ਛਕ ਲਓ ਮਨ ਨਹੀਂ ਮੰਨਦਾ, ਸਿੰਘ ਸੱਜ ਜਾਓ ਮਨ ਨਹੀਂ ਮੰਨਦਾ, ਉਦੋਂ ਅਸੀਂ ਮੰਨ ਲਏ ਉਹਨੇ ਅੱਗੇ। ਮਨ ਮਾਰੋ ਗੁਰੂ ਪਿੱਛੇ ਵੀ ਆਪਣਾ, ਬਸ ਫਿਰ ਜਦੋਂ ਹੌਲੀ ਹੌਲੀ ਸੁਭਾਅ ਬਣਾ ਲਾਂਗੇ ਨਾ, ਮਨ ਆਖੇਗਾ ਨਹੀਂ ਉੱਠਣਾ, ਅਸੀਂ ਉੱਠਾਂਗੇ। ਦੋ ਚਾਰ ਦਿਨ ਇੱਦਾਂ ਕਰੋ ਫਿਰ ਆਪੇ ਹੀ ਇਹਨੇ ਦੱਬ ਜਾਣਾ। ਜਦੋਂ ਅਸੀਂ ਇਹਨੂੰ ਸੁਣਨ ਲੱਗ ਜਾਂਦੇ ਹਾਂ ਫਿਰ ਇਹ ਹੋਰ ਉੱਚਾ ਹੋਈ ਜਾਂਦਾ। ਜਿੰਨਾ ਇਹਨੂੰ ਦਬਾਓਗੇ ਓਨਾ ਹੀ ਥੱਲੇ ਜਾਏਗਾ, ਜਿੰਨਾ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਮਨ ਓਨਾ ਹੀ ਥੱਲੇ ਜਾਏਗਾ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹਨੇ ਮਨ ਜਿੱਤ ਲਿਆ, ਮਨ ਜੀਤੈ ਜਗ ਜੀਤ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਨੇ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਨੇ ਸਾਰਾ ਜੱਗ ਜਿੱਤਿਆ। ਤਾਰ ਲੈ ਗੁਰਾਂ ਦੀ ਆਣਿਆ ਮਨਾ ਵੋ ਮਤ ਤਾਰ ਲੈ ਗੁਰਾਂ ਦੀ ਤਾਰ ਲੈ ਗੁਰਾਂ ਦੀ ਮਤ ਤਾਰ ਲੈ ਗੁਰਾਂ ਦੀ ਤਾਰ ਲੈ ਗੁਰਾਂ ਦੀ ਮਤ ਤਾਰ ਲੈ ਗੁਰਾਂ ਦੀ ਤਾਰ ਲੈ ਗੁਰਾਂ ਦੀ ਤਾਰ ਲੈ ਗੁਰਾਂ ਦੀ ਮਤ ਤਾਰ ਲੈ ਗੁਰਾਂ ਦੀ ਤਾਰ ਲੈ ਗੁਰਾਂ ਦੀ। ਜੇ ਤੂੰ ਭੁੱਲ ਗਿਆ ਤਾਂ ਮਤ ਲੈ ਲੈ ਗੁਰਾਂ ਦੀ, ਭੁੱਲ ਗਿਆ ਤਾਂ ਮਤ ਲੈ ਲੈ ਗੁਰਾਂ ਦੀ, ਗੁਰੂ ਵਾਲਾ ਹੋ ਜਾ ਪਿਆਰਿਆ, ਜੇ ਤੂੰ ਭੁੱਲ ਗਿਆ ਤਾਂ ਮਤ ਲੈ ਲੈ ਗੁਰਾਂ ਦੀ, ਗੁਰੂ ਵਾਲਾ ਹੋ ਜਾ ਪਿਆਰਿਆ,
ਜੇ ਤੂੰ ਭੁੱਲ ਗਿਆ ਤਾਂ ਮਤ ਲੈ ਲੈ ਗੁਰਾਂ ਦੀ,
ਗੁਰੂ ਵਾਲਾ ਹੋ ਜਾ ਪਿਆਰਿਆ,
ਕੀ ਮਤ ਤੂੰ ਲੇਹੇ ਆਨੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ, ਭਗਤੀ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਡੁੱਬ ਗਏ। ਰਾਵਣ ਵਰਗਾ ਸਿਆਣਾ ਕੌਣ ਸੀ ਗੁਰਮੁਖੂ? ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਭਾਵੇਂ ਵੇਖੋ ਉਹਨੂੰ ਚਾਰ ਵੇਦ ਕਹਿੰਦੇ, ਮੂੰਹ ਜ਼ਬਾਨੀ ਯਾਦ ਸਨ, ਪਰ ਕੀ ਲੈ ਗਿਆ ਸੰਸਾਰ ਵਿੱਚੋਂ? ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੈ ਰਾਵਣ ਘਰ ਦੀਆ ਨਾ ਬਾਤੀ। ਇੱਕ ਲੱਖ ਪੁੱਤ ਸਵਾ ਲੱਖ ਪੋਤਰਾ, ਐਡਾ ਸ਼ਰੀਕਾ ਸੀ ਉਹਦਾ, ਐਡਾ ਪਰਿਵਾਰ ਸੀ, ਪਰ ਜਦੋਂ ਦੁਨੀਆਂ ਵਿੱਚੋਂ ਗਿਆ, ਖਾਲੀ ਗਿਆ, ਜਿਹਦੇ ਸਾਧ ਸੰਗਤ ਬਾਅਦ ਵਿੱਚ ਕੋਈ ਦੀਵਾ ਬੱਤੀ ਜਗਾਉਣ ਵਾਲਾ ਵੀ ਨਹੀਂ ਰਿਹਾ, ਅਤੇ ਆਪਣੇ ਆਪ ਨੂੰ ਬੜਾ ਸਿਆਣਾ ਬੜਾ ਚਤੁਰਕ ਹੁੰਦਾ ਸੀ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਹੈ ਨਾਨਕਾ, ਜਹ ਪ੍ਰੀਤ ਨਹੀਂ ਭਗਵੰਤ। ਕਹਿੰਦੇ ਕੋਈ ਬੰਦਾ ਬਹੁਤ ਸੋਹਣਾ ਹੋਵੇ, ਧਿਆਨ ਦੇਣਾ, ਬਹੁਤ ਸੋਹਣਾ ਹੋਵੇ, ਅਤ ਸੁੰਦਰ ਕੁਲੀਨ, ਦੁਨੀਆਂ ਦੀਆਂ ਬਣਾਈਆਂ ਕੁਲਾਂ ਨੇ, ਉੱਚੀ ਕੁਲ ਵਿੱਚ ਜਨਮ ਲਿਆ ਹੋਵੇ, ਚਤਰ ਵੀ ਬੜਾ ਹੋਵੇ, ਮੁੱਖ ਗਿਆਨੀ ਵੀ ਹੋਵੇ, ਭਾਵ ਕਿ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰਨ ਦਾ ਪਤਾ ਵੀ ਹੋਵੇ ਅਤੇ ਮਾਇਆ ਵੀ ਹੋਵੇ, ਇਹ ਪੰਜੇ ਗੁਣ ਕਿਸੇ ਕਿਸੇ ਵਿੱਚ ਹੁੰਦੇ ਨੇ, ਪੰਜੇ ਹੀ, ਵੀ ਅੱਤ ਦਾ ਸੋਹਣਾ, ਉੱਚੀ ਕੁੱਲ ਵਿੱਚ ਜਨਮ, ਬੁੱਧੀ ਬੜੀ ਤੀਖਣ ਹੋਵੇ, ਤੇਜ਼ ਦਿਮਾਗ ਹੋਵੇ, ਦਿਮਾਗ ਵੀ ਤੇਜ਼ ਹੋਵੇ, ਅਤੇ ਚਾਰ ਬੰਦਿਆਂ 'ਚ ਬਹਿ ਕੇ ਬੋਲਣਾ ਵੀ ਆਉਂਦਾ ਹੋਵੇ, ਗੱਲ ਵੀ ਆਪਣੀ ਦੱਸਣੀ ਆਉਂਦੀ ਹੋਵੇ। ਕਈ ਬੰਦੇ ਇਹੋ ਜਿਹੇ ਹੁੰਦੇ ਨੇ, ਦਿਮਾਗ ਬਹੁਤ ਤੇਜ਼ ਹੁੰਦੇ ਨੇ, ਪਰ ਜਦੋਂ ਆਪਣੀ ਗੱਲ ਕਹਿਣੀ ਚਾਹੁਣਗੇ ਨਾ, ਕਿਸੇ ਨੂੰ ਕਹਿ ਨਹੀਂ ਸਕਦੇ, ਉਹਨਾਂ ਕੋਲ ਤਰੀਕਾ ਨਹੀਂ ਹੁੰਦਾ, ਦਿਮਾਗ ਬਹੁਤ ਕੰਮ ਕਰਦਾ ਹੁੰਦਾ ਹੈ, ਪਰ ਜੇ ਚਾਰ ਬੰਦਿਆਂ 'ਚ ਗੱਲ ਕਹਿਣੀ ਹੋਵੇ ਤਾਂ ਉਹ ਹਾਸਾ ਪੈ ਜਾਂਦਾ, ਉਹਨਾਂ ਨੂੰ ਗੱਲ ਆਪਣੀ ਕਹਿਣੀ ਨਹੀਂ ਆਉਂਦੀ ਹੁੰਦੀ। ਇਹ ਮੁੱਖ ਗਿਆਨੀ ਬੜੇ ਥੋੜ੍ਹੇ ਹੁੰਦੇ ਨੇ ਆਪਣੀ ਗੱਲ ਕਹਿਣੀ। ਬੰਦਾ ਚਤਰ ਵੀ ਹੋਵੇ ਅਤੇ ਚਾਰ ਬੰਦਿਆਂ 'ਚ ਗੱਲ ਕਰਨ ਦਾ ਵੀ ਪਤਾ ਹੋਵੇ ਅਤੇ ਪੰਜਵਾਂ ਹੋਵੇ ਗੁਣ, ਪੈਸਾ ਵੀ ਬੜਾ ਹੋਵੇ। ਜਿਹੜਾ ਬੰਦਾ ਪੈਸੇ ਵਾਲਾ ਹੋਵੇ, ਉਹ ਕਮਲੀ ਗੱਲ ਵੀ ਕਰੇ, ਉਹ ਵੀ ਸੋਹਣੀ ਲੱਗਦੀ, ਲੋਕ ਕਹਿਣਗੇ ਤੁਸੀਂ ਬੋਲੋ ਜੀ। ਜੇ ਕੋਈ ਬੰਦਾ ਗਰੀਬ ਹੋਵੇ ਨਾ, ਪੈਸਾ ਪੱਲੇ ਕੱਖ ਨਾ, ਸਿਆਣੀ ਤੋਂ ਸਿਆਣੀ ਗੱਲ ਵੀ ਸਲਾਹ ਦੇਵੇ, ਪੰਜਾਹ ਬੰਦੇ ਬੈਠਿਆਂ 'ਚ ਕੋਈ ਚੱਜ ਦੀ ਗੱਲ ਵੀ ਕਰੇ ਨਾ, ਉਹਦੇ ਕੱਪੜੇ ਪਾਟੇ ਜੇ ਪਾਏ ਹੁਣ, ਚੱਜ ਦੇ ਨਾ ਹੋਣ, ਉਹਨੂੰ ਕਹਿਣਗੇ ਤੂੰ ਚੁੱਪ ਕਰ ਜਾ, ਤੂੰ ਆਪਣੀ ਗੱਲ ਆਪਣੇ ਕੋਲ ਰੱਖ। ਬਿਲਕੁਲ ਕਮਲਾ ਵੀ ਹੋਵੇ, ਪੈਸਾ ਹੋਵੇ ਕੋਲ, ਭਾਈ ਸਾਹਿਬ ਤੁਸੀਂ ਬੋਲੋ, ਤੁਸੀਂ ਗੱਲ ਸੁਣਾਓ, ਭਾਵੇਂ ਉਹ ਕਮਲੀ ਕੋਈ ਕਰ ਰਹੇ। ਇੰਡੀਆ ਵਿੱਚ ਬਹੁਤੇ ਹਾਲ ਇੱਦਾਂ ਦਾ ਹੀ ਹੈ, ਆਗੂ ਉਹ ਬਣਾਏ ਹੋਏ ਨੇ ਜਿਨ੍ਹਾਂ ਕੋਲ ਚਾਰ ਪੈਸੇ ਨੇ, ਪਤਾ ਕਈਆਂ ਨੂੰ ਹੁੰਦਾ ਨਹੀਂ ਉਹਨਾਂ ਨੂੰ ਗੁਰਮਤ ਦਾ, ਕਈ ਆਗੂ ਇੱਦਾਂ ਦੇ ਬਣਾਏ ਹੋਏ ਨੇ। ਸਾਧ ਸੰਗਤ ਜੀ, ਪੰਜੇ ਗੁਣ ਕਿਸੇ ਬੰਦੇ ਵਿੱਚ ਆ ਜਾਣ, ਅੱਬਲ ਤਾਂ ਆਉਂਦੇ ਨਹੀਂ, ਜੇ ਆ ਜਾਣ, ਰਾਵਣ ਵਿੱਚ ਕਹਿੰਦੇ ਪੰਜੇ ਹੀ ਸੀ, ਪਰ ਜੇ ਪ੍ਰੀਤ ਵਾਹਿਗੁਰੂ ਪਰਮੇਸ਼ਰ ਨਾਲ ਨਾ ਪਈ ਤਾਂ ਮ੍ਰਿਤਕ ਕਹੀਏ ਹੈ ਨਾਨਕਾ, ਕਹਿੰਦੇ ਮੁਰਦਾ ਹੀ ਤੁਰਿਆ ਫਿਰਦਾ। ਜਿਉਂਦੇ ਹੀ ਉਹ ਨੇ ਜਿਨ੍ਹਾਂ ਦੀ ਸਤਿਗੁਰੂ ਨਾਲ ਪ੍ਰੀਤ ਹੈ, ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਕਹਿੰਦੇ ਜਿਉਂਦੇ ਹੀ ਉਹ ਨੇ ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਹੈ, ਬਾਕੀ ਦੁਨੀਆ ਜਿਉਂਦੀ ਨਹੀਂ। ਆਪਾਂ ਆਪਣੇ ਆਪ ਨੂੰ ਕਹਿੰਦੇ ਹਾਂ ਮਹਾਂਪੁਰਸ਼, ਬਾਬਾ ਖੜਕ ਸਿੰਘ ਜੀ ਸਨ ਇੱਕ ਬੜੇ ਖੜਕੇ ਵਾਲੇ, ਕਾਰ ਸੇਵਾ ਵਾਲੇ ਮਹਾਂਪੁਰਸ਼ ਹੋਏ ਨੇ। ਇੱਕ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਸ਼ ਭਿੰਡਰਾਂ ਵਾਲੇ, ਇਹ ਜਿਹੜਾ ਬਚਨ ਦਾਸ ਸਾਹਿਬ ਜੀ ਦੇ ਚਰਨਾਂ 'ਚ ਸਾਂਝਾ ਇੱਥੇ ਕਰਨ ਲੱਗਾ ਹੈ, ਇਹ ਗਿਆਨੀ ਪੂਰਨ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਜਿਹੜੇ ਰਹੇ, ਸਿੰਘ ਸਾਹਿਬ ਵੀ ਰਹੇ, ਉਹ ਇੱਕ ਵਾਰੀ ਸਾਡੇ ਸਮਾਗਮ 'ਤੇ ਜਲੰਧਰ ਆਏ ਸਨ। ਉਹਨਾਂ ਨੇ ਹੱਡ ਬੀਤੀ ਸੁਣਾਈ ਸੀ। ਉਹ ਆਖਣ ਲੱਗੇ ਮਹਾਂਪੁਰਸ਼ ਬਾਬਾ ਖੜਕ ਸਿੰਘ ਜੀ ਦਾ ਅੰਮ੍ਰਿਤਸਰ ਸਾਹਿਬ ਦੇ ਕੋਲ ਇੱਕ ਪ੍ਰੋਗਰਾਮ ਉਹਨਾਂ ਰੱਖਿਆ ਅਤੇ ਸਾਧ ਸੰਗਤ ਨੇ ਬੇਨਤੀ ਕੀਤੀ, ਕਹਿੰਦੇ ਅੰਮ੍ਰਿਤ ਛਕੋ। ਸੰਗਤ ਨੇ ਵਿੱਚੋਂ ਆਖਿਆ, ਅਸੀਂ ਸਾਰੇ ਅੰਮ੍ਰਿਤ ਛਕਣ ਵਾਸਤੇ ਤਿਆਰ ਹਾਂ। ਦੋਵੇਂ ਮਹਾਂਪੁਰਸ਼ ਪੰਜਾਂ ਪਿਆਰਿਆਂ ਵਿੱਚ ਲੱਗਣ, ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੀ ਲੱਗਣ ਅਤੇ ਬਾਬਾ ਖੜਕ ਸਿੰਘ ਜੀ ਵੀ ਲੱਗਣ। ਬਾਬਾ ਖੜਕ ਸਿੰਘ ਜੀ ਦੀ ਕਮਾਈ ਬੜੀ ਸੀ ਜਦੋਂ 84 ਵੇਲੇ ਅਟੈਕ ਹੋਇਆ ਨਾ ਗੁਰਮੁਖੋ, ਉਦੋਂ ਬਾਅਦ ਗਿਆਨੀ ਜੈਲ ਸਿੰਘ ਨੂੰ ਭੇਜਿਆ ਸੀ ਇੰਦਰਾ ਗਾਂਧੀ ਨੇ। ਉਹ ਆਖਣ ਲੱਗੀ ਜਾ ਅਤੇ ਜਾ ਕੇ ਉਹਨਾਂ ਨੂੰ ਆਖ ਵੀ ਅਕਾਲ ਤਖ਼ਤ ਦੀ ਕਾਰ ਸੇਵਾ ਕਰਾ ਦਿਓ। ਅਤੇ ਉਹ ਆ ਗਏ, ਗੱਡੀਆਂ ਬੜੀਆਂ ਆ ਕੇ ਕਾਫਲਾ ਰੁਕਿਆ। ਬਾਬਾ ਖੜਕ ਸਿੰਘ ਦਾ ਕੌਮ 'ਚ ਬੜਾ ਸਤਿਕਾਰ ਸੀ, ਜਿਵੇਂ ਸੰਤ ਗਿਆਨੀ ਵਾਹਿਗੁਰੂ ਮਹਾਂਪੁਰਸ਼ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਸਤਿਕਾਰ, ਇੱਦਾਂ ਬੜੀ ਪਿਆਰੀ ਸ਼ਖਸੀਅਤ ਸੀ। ਉਹ ਜਦੋਂ ਆਏ ਤਾਂ ਉਹਨਾਂ ਨੇ ਆ ਕੇ ਹੱਥ ਜੋੜ ਕੇ, ਬਾਬਾ ਜੀ ਅਕਾਲ ਤਖ਼ਤ ਦੀ ਸੇਵਾ ਕਰਾ ਦਿਓ। ਉਹ ਹੁਣ ਦਾਗ ਧੋਣੇ ਚਾਹੁੰਦੇ ਸੀ ਆਪਣੇ, ਵੱਟ ਕੇ ਮੂੰਹ 'ਤੇ ਚਪੇੜ ਮਾਰੀ, ਗਿਆਨੀ ਜੈਲ ਸਿੰਘ ਦੇ ਰਾਸ਼ਟਰਪਤੀ ਦੇ ਮੂੰਹ 'ਤੇ ਚਪੇੜ। ਇੱਕ ਫਕੀਰ ਇੱਕ ਸਾਧੂ ਨੇ, ਬਹੁਤ ਲੋਕ ਖਲੋਤੇ ਸੀ ਉੱਥੇ, ਮੀਡੀਆ ਵਾਲੇ ਵੀ ਸੀ ਵਿੱਚ, ਚਪੇੜ ਮਾਰ ਦੇਣੀ, ਵੱਟ ਕੇ ਚਪੇੜ ਮਾਰੀ। ਅੱਗੋਂ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਗੁੱਸਾ ਨਹੀਂ ਕੀਤਾ, ਦੂਜਾ ਪਾਸਾ ਕਰਕੇ ਕਹਿੰਦੇ ਜੀ ਇੱਕ ਹੋਰ ਮਾਰ ਦਿਓ ਮੱਤ ਆ ਜਾਏਗੀ। ਆਖੋ ਸਤਨਾਮ, ਇੱਕ ਹੋਰ ਮਾਰ ਦਿਓ ਮੱਤ ਆ ਜਾਏਗੀ ਸਾਨੂੰ, ਇਹ ਕਿਹਾ ਕਹਿੰਦੇ ਉੱਥੇ, ਵੱਟ ਕੇ ਚਪੇੜ ਮਾਰੀ। ਅਤੇ ਉਹ ਗੁਰਮੁਖੋ ਬੜੇ ਖੜਕੇ ਵਾਲੇ ਮਹਾਂਪੁਰਸ਼ ਸੀ, ਇਹੋ ਜਿਹਾ ਮਹਾਤਮਾ ਲੱਭਣਾ ਬੜਾ ਔਖਾ, ਬੜੇ ਥੋੜ੍ਹੇ ਲੋਕ ਹੁੰਦੇ ਨੇ ਇਹੋ ਜਿਹੇ, ਜ਼ਰੂਰਤ ਹੁੰਦੀ ਹੈ ਜਿੰਨਾ 'ਚ। ਉਹ ਕਹਿੰਦੇ ਪੰਜ ਪਿਆਰਿਆਂ 'ਚ ਲੱਗ ਜਾਓ, ਅੰਮ੍ਰਿਤ ਛਕ ਲਾਂਗੇ। ਦੋਵੇਂ ਮਹਾਤਮਾ ਲੱਗਣ, ਮਹਾਂਪੁਰਸ਼ਾਂ ਨੇ ਆਖਿਆ ਠੀਕ ਹੈ ਜੇ ਸੰਗਤ ਅੰਮ੍ਰਿਤ ਛਕ ਲੈ ਗਈ ਤਾਂ ਅਸੀਂ ਲੱਗ ਜਾਂਗੇ। ਜਦੋਂ ਅੰਮ੍ਰਿਤ ਸੰਚਾਰ ਹੋਣਾ ਸੀ, ਪੰਜ ਪਿਆਰਿਆਂ ਦੇ ਬਸਤਰ ਪਾ ਰਹੇ ਸਨ, ਬਾਣਾ ਪਾ ਰਹੇ ਸਨ, ਤਿਆਰੀ ਹੋ ਰਹੀ ਸੀ, ਕਿਸੇ ਨੇ ਆ ਕੇ ਦੱਸਿਆ ਕਹਿੰਦੇ ਬਾਬਾ ਜੀ ਮਸਾਂ ਹੀ 50 ਤੋਂ ਥੋੜ੍ਹੇ ਉੱਪਰ ਸਰੀਰ ਨੇ, ਥੋੜ੍ਹੇ ਹੀ ਨੇ। ਮਹਾਂਪੁਰਸ਼ ਕਹਿੰਦੇ ਇੱਥੇ ਕੱਲ੍ਹ ਕਹਿੰਦੇ ਸੀ ਅਸੀਂ ਸਾਰੇ ਛਕਾਂਗੇ, ਤੁਸੀਂ ਲੱਗ ਜਾਓ ਅਤੇ ਹੁਣ ਥੋੜ੍ਹੇ ਹੀ ਹੋਏ ਨੇ। ਦੀਵਾਨ ਉਵੇਂ ਜਿਵੇਂ ਲੱਗਾ ਸੀ ਫਿਰ ਚਲੇ ਗਏ ਸਟੇਜ 'ਤੇ। ਬਾਬਾ ਖੜਕ ਸਿੰਘ ਜੀ ਨੇ ਸਟੇਜ 'ਤੇ ਖਲੋ ਕੇ ਆਖਿਆ, ਗਿਆਨੀ ਪੂਰਨ ਸਿੰਘ ਨੇ ਸੁਣਾਇਆ, ਕਹਿੰਦੇ ਸਾਰੀ ਸੰਗਤ ਬੈਠੀ ਵਿੱਚੋਂ ਜਾ ਕੇ ਆਖਣ ਲੱਗੇ ਜੇ ਨਹੀਂ ਜੇ ਨਾ ਛਕਣਾ ਅੰਮ੍ਰਿਤ ਤਾਂ ਸਾਰੇ ਹੀ ਮਰ ਜਾਓ। ਕਹਿੰਦੇ ਇੱਦਾਂ ਕਹਿ ਕੇ ਆ ਗਏ ਥੱਲੇ, ਇਨ ਇਦੋਂ ਵੱਧ ਕੋਈ ਸ਼ਬਦ ਨਹੀਂ ਬੋਲਿਆ, ਇੱਦਾਂ ਹੀ ਕਹਿ ਦਿੱਤਾ ਸਿੱਧਾ ਹੀ, ਜਿੰਨੀ ਸੰਗਤ ਬੈਠੀ ਸੀ ਨਾ। ਕਹਿੰਦੇ ਹੁਣ ਖੈਰ ਨਹੀਂ, ਆਪਾਂ ਘਰ ਨਹੀਂ ਪਹੁੰਚਦੇ ਛਕਣ 'ਚ ਹੀ ਫਾਇਦਾ ਹੈ, ਹੁਣ ਛਕ ਲੈਣਾ ਚਾਹੀਦਾ। ਬਾਬਾ ਖੜਕ ਸਿੰਘ ਦਾ ਇੰਨਾ ਤੇਜ਼ ਪ੍ਰਤਾਪ ਸੀ, ਇੰਨਾ ਭੈ ਖਾਂਦੇ ਸੀ ਲੋਕ ਵੀ ਜੇ ਏਡੇ ਵੱਡੇ ਮਹਾਂਪੁਰਸ਼ ਕਮਾਈ ਵਾਲੇ ਨੇ ਜਿਨ੍ਹਾਂ ਨੇ ਜੀਵਨ ਕਮਾਇਆ, ਜੇ ਇਹਨਾਂ ਨੇ ਕਹਿ ਦਿੱਤਾ ਤਾਂ ਬਚਨ ਸੱਤ ਹੋਏਗਾ। ਫਿਰ ਉੱਥੇ ਦੱਸਿਆ ਹੈ, ਕਹਿੰਦੇ 4200 ਤੋਂ ਵੱਧ ਪ੍ਰਾਣੀ ਇੱਕੋ ਦਿਨ 'ਚ ਗੁਰੂ ਕੇ ਜਹਾਜ਼ੇ ਚੜ੍ਹ ਗਏ ਜਦੋਂ ਉਹਨਾਂ ਨੇ ਇੱਦਾਂ ਸ਼ਬਦ ਕਿਹਾ। ਅਤੇ ਗੁਰੂ ਸਾਹਿਬ ਵੀ ਜਿਉਂਦਾ ਉਸੇ ਨੂੰ ਮੰਨਦੇ ਨੇ ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਹੈ, ਉਹ ਹੀ ਜਿਉਂਦਾ ਹੈ। ਬਾਕੀ ਤਾਂ ਸਾਧ ਸੰਗਤ ਜੀ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕਹਿੰਦੇ ਕੰਮ ਪਸ਼ੂਆਂ ਵਾਲੇ ਹੀ ਨੇ ਸਾਡੇ, ਮਾਨਸ ਤਾਂ ਸਿਰਫ ਜਾਤ ਹੈ, ਵੇਖਣ ਨੂੰ ਅਸੀਂ ਬੰਦੇ ਲੱਗਨੇ ਹਾਂ। ਜੇ ਆਖੀਏ ਬੱਚਿਆਂ ਦੀ ਪਰਵਰਿਸ਼ ਕਰਨੀ, ਪਾਲਣਾ, ਘਰ ਬਣਾਉਣੇ, ਇਹੀ ਸਾਡਾ ਕੰਮ ਹੈ, ਅਤੇ ਘਰ 'ਤੇ ਫਿਰ ਗੁਰਮੁਖੋ ਨਿੱਕੇ ਨਿੱਕੇ ਪੰਛੀ ਵੀ ਆਪਣੇ ਬਣਾ ਲੈਂਦੇ ਨੇ, ਬੀਜੜਾ ਕਿੰਨਾ ਸੋਹਣਾ ਘਰ ਬਣਾਉਂਦਾ ਹੈ। ਘੁੱਗੀਆਂ ਵੀ ਵੇਖੋ ਆਪਣੇ ਇੰਡੀਆ ਵਿੱਚ ਤੁਸੀਂ ਵੇਖਿਆ, ਨਿੱਕੇ ਨਿੱਕੇ ਅੱਲ ਨੇ, ਸਾਰੇ ਪੰਛੀ ਆਪਣੇ ਬਣਾਉਂਦੇ ਨੇ, ਬੱਚੇ ਪਾਲਦੇ ਨੇ ਜੰਗਲਾਂ ਵਿੱਚ। ਇੱਥੇ ਵੱਡੇ ਵੱਡੇ ਜੰਗਲ ਨੇ, ਬੜੀਆਂ ਮੱਝਾਂ ਜੰਗਲੀ ਰਹਿੰਦੀਆਂ ਨੇ, ਉਹਨਾਂ ਦੇ ਵੀ ਬੱਚੇ ਹੁੰਦੇ ਨੇ, ਉਹਨਾਂ ਦੇ ਬੱਚੇ ਵੀ ਪਲ ਜਾਂਦੇ ਨੇ। ਜੇ ਬੱਚੇ ਪਾਲਣੇ ਅਤੇ ਘਰ ਬਣਾਉਣਾ ਹੀ ਸਾਡਾ ਕੰਮ ਹੈ, ਤਾਂ ਫਿਰ ਸਾਡੇ ਅਤੇ ਪਸ਼ੂਆਂ ਵਿੱਚ ਕੀ ਫਰਕ ਹੋਇਆ? ਇਹਦੇ ਵਾਸਤੇ ਤਾਂ ਨਹੀਂ ਅਸੀਂ ਆਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਆ ਦੇਹੀ ਨੂੰ ਤਾਂ ਦੇਵਤੇ ਵੀ ਲੋਚਦੇ ਆ, ਦੇਵਤੇ ਵੀ ਤਰਸਦੇ ਆ, ਕਿਤੇ ਸਾਨੂੰ ਆ ਮਨੁੱਖਾ ਦੇਹੀ ਮਿਲ ਜਾਏ, ਅਸੀਂ ਵੀ ਇਹਦੇ ਵਿੱਚ ਆ ਕੇ ਗੁਰੂ ਵਾਲੇ ਬਣ ਕੇ ਸਾਡੀ ਵੀ ਮੁਕਤੀ ਹੋ ਜਾਏ। ਕਹਿੰਦੀ ਦੇਵੀ ਦੇਵਤੇ ਵੀ ਗੁਰੂ ਸਾਹਿਬ ਕਹਿੰਦੇ ਮੁਕਤ ਨਹੀਂ ਹਨ, ਅਤੇ ਇਹ ਮਨੁੱਖਾ ਸਰੀਰ ਹੈ ਜਿਹਦੇ ਵਿੱਚ ਆ ਕੇ ਮੁਕਤੀ ਮਿਲ ਸਕਦੀ ਹੈ, ਆਵਾਗਮਨ ਦਾ ਚੱਕਰ ਮਿਟ ਸਕਦਾ ਹੈ। ਇਹਦੇ ਵਿੱਚ ਆ ਕੇ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਸਾਧ ਸੰਗਤ ਜੀ ਦਸੋਂ ਦੁਆਰ ਖੋਲ੍ਹਿਆ ਜਾ ਸਕਦਾ ਹੈ, ਜੋ ਕਿ ਹਰ ਇੱਕ ਦੇ ਉੱਤੇ ਬਖਸ਼ਿਸ਼ ਨਹੀਂ ਹੁੰਦੀ। ਅਤੇ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ। ਭਰਮ ਵਿੱਚ ਰਹਿੰਦੇ ਸੀ ਪਹਿਲੇ ਸਮਿਆਂ ਵਿੱਚ ਲੋਕ, ਇਹ ਤੇ ਸਾਡੇ ਉੱਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਭਰਮ ਮਿਟਾ ਗਏ, ਕਹਿੰਦੇ ਭਾਈ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਲੜ ਲੱਗਣਾ ਹੈ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ। ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨੈ। ਅਸੀਂ ਵੇਖਦੇ ਹਾਂ ਕਾਗਜ਼ ਅੱਖਰ ਰੁਮਾਲੇ ਨੇ ਬਸ ਠੀਕ ਹੈ, ਪਰ ਅਸੀਂ ਉਹ ਜੋਤ ਵੀ ਵੇਖੀਏ ਜਿਹੜੀ ਗੁਰੂ ਗੋਬਿੰਦ ਸਿੰਘ ਵਿੱਚ ਟਿਕਾ ਕੇ ਗਏ ਨੇ। ਉਹਨਾਂ ਨੇ ਉਹ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਟਿਕਾਈ ਹੈ ਜੋ ਸਾਨੂੰ ਨਜ਼ਰ ਨਹੀਂ ਆਉਂਦੀ, ਸਾਨੂੰ ਦਿਸਦੀ ਨਹੀਂ। ਉਹ ਤਾਂ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਪਰ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ। ਜੇ ਉਹ ਮਿਲ ਜਾਏ ਨਾ ਤਾਂ ਫਿਰ ਕਿਰਪਾ ਹੋ ਜਾਏਗੀ, ਅੰਦਰ ਹੀ ਪ੍ਰਗਟ ਹੋ ਜਾਣਾ, ਸਤਿਗੁਰੂ ਦੀ ਕਿਰਪਾ ਹੋ ਜਾਣੀ, ਅਤੇ ਲੱਭਣ ਦੀ ਲੋੜ ਨਹੀਂ। ਅੱਜ ਤਾਂ ਕੋਈ ਭਰਮ ਭੁਲੇਖਾ ਰਿਹਾ ਹੀ ਨਹੀਂ, ਨਹੀਂ ਤਾਂ ਪਹਿਲੇ ਸਮਿਆਂ ਵਿੱਚ ਬੜੇ ਨਕਲੀ ਵੀ ਸਨ ਅਤੇ ਅੱਜ ਵੀ ਬੜੇ ਨੇ। ਕਈ ਸਿੱਖ ਵੀ ਭੁੱਲ ਜਾਂਦੇ ਨੇ, ਗੁਰੂ ਦੇ ਸਿੱਖ ਹੋ ਕੇ ਵੀ ਉਹ ਹੋਰ ਰਸਤੇ ਤੁਰ ਪੈਂਦੇ ਨੇ, ਪਰ ਸਿੱਖ ਨੂੰ ਨਹੀਂ ਭੁੱਲਣਾ ਚਾਹੀਦਾ, ਆਪਣੇ ਸਤਿਗੁਰੂ ਦੇ ਲੜ ਲੱਗ ਕੇ ਜੀਵਨ ਬਣਾਉਣਾ ਚਾਹੀਦਾ ਹੈ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਲੀ ਵਿੱਚ ਸਰੀਰ ਛੱਡਿਆ, ਬੜੀ ਛੋਟੀ ਉਮਰ ਸੀ, ਉਮਰਾਂ ਦਾ ਸਿਆਣਪਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਕਈ ਲੋਕ ਉਮਰਾਂ ਵਾਲਿਆਂ ਨੂੰ ਆਖਣਗੇ ਵਡੇਰਾ ਹੈ ਅਤੇ ਸਿਆਣਾ ਹੈ, ਪਰ ਕਈ ਵੱਡੇ ਵੱਡੇ ਹੋ ਕੇ ਵੀ ਸਿਆਣੇ ਨਹੀਂ ਬਣਦੇ। ਹੁਣ ਇੱਕ ਤਾਂ ਵੇਖੋ ਬਜ਼ੁਰਗ ਉਹ ਆ ਜਿਹੜਾ ਆਪਣੇ ਬੱਚੇ ਨੂੰ ਨਾਮ ਦੀ ਗੱਲ ਦੱਸਦਾ, ਬੇਟਾ ਆਹ ਸਾਡਾ ਧਰਮ ਹੈ, ਇੱਦਾਂ ਅਸੀਂ ਤੁਰਨਾ, ਇੱਦਾਂ ਕਰਨਾ, ਆਹ ਕਰਨਾ ਹੈ। ਹੁਣ ਗੁਰਮਤੀ ਆ ਬਜ਼ੁਰਗ, ਹੁਣ ਉਹ ਵੀ ਬਾਪੂ ਆ ਜਿਹੜਾ ਆਪਣੇ ਪੋਤਰੇ ਨੂੰ ਕਹਿੰਦਾ ਕਿ ਬੇਟਾ ਥੋੜ੍ਹਾ ਜਿਹਾ ਪਾ ਕੇ ਦੇ ਪੈੱਗ, ਉਹ ਵੀ ਹੁਣ ਬਾਪੂ ਹੈ, ਉਹਦੀ ਵੀ ਉਮਰ 70 ਸਾਲ ਦੀ ਹੈ। ਉਹਦਾ ਉਹ ਕਿੱਧਰੋਂ ਸਿਆਣਾ ਹੋਇਆ? ਸਿਆਣਪਾਂ ਦਾ ਉਮਰਾਂ ਨਾਲ ਕੋਈ ਸੰਬੰਧ ਨਹੀਂ। ਕਈ ਨਿੱਕੇ ਨਿੱਕੇ ਬੱਚੇ ਵੀ ਸਿਆਣੇ ਨੇ, ਇੱਥੇ ਤੁਹਾਡੇ ਆਸਟ੍ਰੇਲੀਆ ਵਿੱਚ ਵੇਖਿਆ ਹੈ, ਕਈ 4-4 ਸਾਲਾਂ ਦੇ ਬੱਚੇ ਵੀ ਆਪਣੇ ਮਾਤਾ ਪਿਤਾ ਨਾਲ ਉੱਠ ਕੇ ਭਜਨ ਕਰਦੇ ਨੇ, ਬੜੀ ਚੰਗੀ ਗੱਲ ਹੈ। ਮੈਂ ਬੇਨਤੀ ਪਹਿਲਾਂ ਵੀ ਦੁਹਰਾਈ ਹੈ ਕਿ ਅੱਜ ਕਈਆਂ ਨੂੰ ਇਸ ਗੱਲ ਦਾ ਫਿਕਰ ਹੈ, ਸਾਡੇ ਬੱਚੇ ਪਤਾ ਨਹੀਂ ਸਾਡੇ ਬਣਨਗੇ ਕਿ ਨਹੀਂ। ਇੰਡੀਆ ਤੋਂ ਜਿਹੜੇ ਆਏ ਹੋ, ਤੁਹਾਨੂੰ ਫਿਕਰ ਤਾਂ ਹੈ ਨਾ ਇਸ ਗੱਲ ਦਾ ਕਿ ਸਾਡੇ ਬੱਚੇ ਕਿਤੇ ਕੱਲ੍ਹ ਨੂੰ ਵੱਡੇ ਹੋ ਕੇ 18 ਸਾਲ ਦੇ ਹੋ ਜਾਣ ਬੱਚੇ, ਜਿਵੇਂ ਇੱਥੇ ਗੋਰਿਆਂ ਦਾ ਹਿਸਾਬ ਕਿਤਾਬ ਹੈ ਵੀ ਸਾਡਾ ਮੁੰਡਾ ਕਿਤੇ ਇਹ ਨਾ ਕਹਿ ਜੇ ਚੰਗਾ ਜੀ ਫਿਰ ਹੁਣ ਮਦਰ ਡੇ ਜਾਂ ਫਾਦਰ ਡੇ ਵਾਲੇ ਦਿਨ ਮਿਲਿਆ ਕਰਾਂਗੇ, ਖਤਰਾ ਹੈ ਨਾ। ਸਾਡੀਆਂ ਧੀਆਂ ਜਵਾਨ ਹੋ ਰਹੀਆਂ ਨੇ, ਹਰ ਮਾਤਾ ਪਿਤਾ ਨੂੰ ਇਸ ਗੱਲ ਦਾ ਫਿਕਰ ਹੈ। ਜਿਹੜੀ ਹੁਣ ਬੀਬੀ ਇੰਡੀਆ ਵਿੱਚ ਜੰਮੀ, ਇੰਡੀਆ ਵਿੱਚ ਪਲੀ, ਇੰਡੀਆ 'ਚ ਜਵਾਨ ਹੋਈ, ਇੰਡੀਆ 'ਚ ਵੇਖਿਆ ਸਾਰਾ ਕੁਛ ਕਿ ਉੱਥੇ ਦਾ ਸਿਸਟਮ ਪੁਰਾਣਾ ਕਿੱਦਾਂ ਦਾ ਸੀ, ਹੁਣ ਤਾਂ ਉੱਥੇ ਵੀ ਵਿਗੜਦਾ ਜਾਂਦਾ ਕੰਮ, ਹੌਲੀ ਹੌਲੀ ਉੱਥੇ ਵੀ ਫਰਕ ਪੈ ਰਿਹਾ। ਪਰ ਪਹਿਲਾ ਸਮਾਂ ਜਿਨ੍ਹਾਂ ਨੇ ਤੱਕਿਆ, ਉਹ ਕਹਿੰਦੇ ਨੇ ਸਾਡੀਆਂ ਬੱਚੀਆਂ ਨੇ ਜਿਹੜੀਆਂ ਭੈ ਵਿੱਚ ਰਹਿਣ, ਸਾਡੀਆਂ ਬੱਚੀਆਂ ਆਪਣੇ ਬਾਪੂ ਦੀ ਪੱਗ ਦਾ ਖਿਆਲ ਰੱਖਣ। ਸਾਨੂੰ ਸਭ ਨੂੰ ਫਿਕਰ ਹੈ ਸਾਡੇ ਬੱਚਿਆਂ ਦਾ ਕੀ ਬਣੇਗਾ, ਸਾਡੇ ਬੱਚੇ ਵੱਡੇ ਹੋ ਕੇ ਸਾਨੂੰ ਛੱਡ ਤੇ ਨਹੀਂ ਜਾਣਗੇ, ਸਾਡੇ ਬੱਚੇ ਸਦਾ ਵਾਸਤੇ ਸਾਡੇ ਨਾਲ ਜੁੜੇ ਰਹਿਣ, ਇਹ ਸਭ ਨੂੰ ਫਿਕਰ ਹੈ। ਪਰ ਗੁਰਮੁਖੋ, ਜੇ ਚਾਹੁੰਦੇ ਹਾਂ ਬੱਚੇ ਸਾਡੇ ਨਾਲ ਜੁੜੇ ਰਹਿਣ, ਤਾਂ ਇਹਨਾਂ ਬੱਚਿਆਂ ਨੂੰ ਗੁਰੂ ਨਾਲ ਜੋੜ ਦੇਣਾ ਚਾਹੀਦਾ ਹੈ। ਜਿਹੜੇ ਬੱਚੇ ਗੁਰੂ ਨਾਲ ਜੁੜਨਗੇ, ਉਹ ਆਪਣੇ ਮਾਤਾ ਪਿਤਾ ਨਾਲ ਵੀ ਜੁੜੇ ਰਹਿਣਗੇ। ਜੇ ਤੁਸੀਂ ਆਖੋ, ਕਈ ਲੋਕ ਆਖਦੇ ਨੇ ਕਾਹਦੇ ਵਾਸਤੇ ਲਿਜਾਣਾ ਦੀਵਾਨ ਵਿੱਚ, ਕਾਹਦੇ ਵਾਸਤੇ ਲਿਜਾਣਾ ਸੰਗਤ ਵਿੱਚ, ਜੇ ਜ਼ਿਆਦਾ ਉੱਥੇ ਲਿਜਾਵਾਂ ਕਿਤੇ ਉੱਥੇ ਹੀ ਨਾ ਤੁਰਿਆ ਫਿਰਦਾ ਰਿਹਾ ਕਰੇ, ਪੜ੍ਹਾਈ ਕਰੇ ਹੀ ਨਾ, ਕਈ ਲੋਕ ਇੱਦਾਂ ਵੀ ਕਰਦੇ ਨੇ। ਪਰ ਗੁਰਮੁਖੋ, ਜਿੰਨਾ ਇਹਨਾਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ ਦੇਵਾਂਗੇ, ਗੁਰਮਤ ਨਾਲ ਜੋੜਾਂਗੇ, ਫਿਰ ਬਹੁਤ ਘੱਟ ਜਾਏਗਾ, ਇਹ ਚਾਂਸ ਬਹੁਤ ਘੱਟ ਹੋਏਗਾ ਉਹਨਾਂ ਬੱਚੇ ਵਿਗੜਨ ਦਾ, ਬਹੁਤ ਘੱਟ ਚਾਂਸ ਰਹਿ ਜਾਂਦਾ। ਨਹੀਂ ਤਾਂ ਬਹੁਤ ਬੱਚੇ ਵਿਗੜ ਜਾਂਦੇ ਆ, ਉਹ ਬਾਹਰ ਫਿਰਦੇ ਆ, ਉਹੋ ਜਿਹਾ ਅਸਰ ਇਹਨਾਂ ਦੇ ਉੱਤੇ ਹੁੰਦਾ ਹੈ। ਅਤੇ ਜੇ ਘਰਾਂ ਵਿੱਚ 2-2 ਘੰਟੇ ਸਵੇਰੇ ਸਿਮਰਨ ਹੋਏਗਾ, ਭਜਨ ਹੋਏਗਾ, ਫਿਰ ਬੱਚੇ ਕਿਵੇਂ ਵਿਗੜ ਜਾਣਗੇ? ਬੱਚੇ ਆਪਣੇ ਆਪ ਗੁਰੂ ਨਾਲ ਜੁੜਨਗੇ ਅਤੇ ਤੁਹਾਡੇ ਨਾਲ ਆਪੇ ਜੁੜੇ ਰਹਿਣਾ ਹੈ, ਕਿਉਂਕਿ ਗੁਰਮਤਿ ਇਹ ਸਿਖਾਉਂਦੀ ਹੈ ਮਾਤਾ ਪਿਤਾ ਦਾ ਸਤਿਕਾਰ ਕਰੋ। ਗੁਰਮਤਿ ਨੇ ਇਹ ਕਹਿਣਾ ਮਾਤਾ ਪਿਤਾ ਦਾ, ਵੱਡਿਆਂ ਦਾ ਸਤਿਕਾਰ ਕਰੀਦਾ। ਗੁਰੂ ਨਾਲ ਜੁੜੇ ਹੋਏ ਬੱਚੇ ਮਾਤਾ ਪਿਤਾ ਨਾਲ ਵੀ ਜੁੜੇ ਰਹਿੰਦੇ ਨੇ, ਸਤਿਕਾਰ ਕਰਦੇ ਨੇ ਆਪਣੇ ਮਾਤਾ ਪਿਤਾ ਦਾ। ਇਸ ਕਰਕੇ ਕਿਸੇ ਵੀ ਉਮਰ ਵਿੱਚ ਕਿਰਪਾ ਹੋ ਸਕਦੀ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਪਹਿਲੀ ਪੰਕਤੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ।
ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ,
ਨਿੱਕੇ ਨਿੱਕੇ ਬੱਚਿਆਂ ਦਾ ਪ੍ਰਮਾਣ ਦੇ ਰਹੇ ਨੇ, ਵੱਡੇ ਵੱਡੇ ਭਗਤ ਬਣੇ।
ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ। ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਪ੍ਰਹਿਲਾਦ ਜਪਿਓ ਹਰ ਜੈਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ।
ਦੀਨ ਦਿਆਲ ਭਰੋਸੇ ਤੇਰੇ, ਦੀਨ ਦਿਆਲ ਭਰੋਸੇ ਤੇਰੇ, ਦੀਨ ਦਿਆਲ
ਤੇਰੇ, ਦੀਨ ਦਿਆਲ ਭਰੋਸੇ ਤੇਰੇ,
ਦੀਨ ਦਿਆਲ ਸਭ ਪਰਵਾਹ।
ਹੁਕਮ ਮਨਾਵੇ ਜਾਤ ਸੁਪਾਵੇ ਤਾਂ ਹੁਕਮ ਮਨਾਵੇ,
ਸੁਪਾਵੇ ਕੇ
ਹੁਕਮ ਮਨਾਵੇ, ਜਾਤ ਸੁਪਾਵੇ ਤਾਂ ਮਨਾਵੇ।
ਬੋਲੋ
ਇਸ ਪੇੜੇ ਕੋ ਪਾਰ ਲੰਘਾਵੇ, ਇਸ ਪੇੜੇ ਪਾਰ ਲਗਾਵੇ, ਕੋ ਪਾਰ ਲਗਾਵੇ, ਕੋ ਪਾਰ ਲਗਾਵੇ।
ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਗੁਰਪ੍ਰਸਾਦ ਐਸੀ ਬੁੱਧ ਸਮਾਨੀ,
ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਗੁਰਪ੍ਰਸਾਦ ਐਸੀ ਬੁੱਧ ਸਮਾਨੀ,
ਗੁਰਪ੍ਰਸਾਦ ਐਸੀ
ਚੂਕ ਗਈ ਫਿਰ ਆਵਨ ਜਾਣੀ, ਚੂਕ ਗਈ ਫਿਰ ਆਵਨ ਜਾਣੀ,
ਸਾਰੰਗ ਪਾਨੀ
ਕਹੋ ਕਬੀਰ,
ਭਜ ਸਾਰੰਗ ਪਾਨੀ,
ਕਬੀਰ ਭਜ ਸਾਰੰਗ ਪਾਨੀ, ਕਹੋ ਕਬੀਰ ਭਜ ਸਾਰੰਗ ਪਾਨੀ, ਇੱਕੋ ਦਾਨੀ,
ਪਾਰ ਪਾਰ ਸਭ ਇੱਕੋ
ਰਾਮ ਜਪੋ ਜੀ, ਰਾਮ ਜਪੋ ਜੀ, ਐਸੇ ਐਸੇ ਰਾਮ ਜਪੋ ਜੀ, ਐਸੇ ਐਸੇ
ਰਾਮ ਜਪੋ ਜੀ, ਐਸੇ ਐਸੇ ਰਾਮ ਜਪੋ ਜੀ, ਐਸੇ ਐਸੇ।
ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਕਹਿੰਦੇ ਨੇ ਜੇ ਨਾਮ ਜਪਣਾ ਧਰੂ ਪ੍ਰਹਿਲਾਦ ਵਾਂਗ ਜਪੋ, 5 ਤੇ 7 ਸਾਲ ਦੀ ਉਮਰ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ। ਉਮਰਾਂ ਦਾ ਸਿਆਣਪਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ ਸਾਧ ਸੰਗਤ, ਕੋਈ ਪਤਾ ਨਹੀਂ ਕਦੋਂ ਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਕਿਸ ਉਮਰ ਵਿੱਚ ਹੋ ਜਾਣੀ ਹੈ। ਅਤੇ ਸਾਧ ਸੰਗਤ ਜੀ, ਛੋਟੀ ਉਮਰ ਸੀ ਸਰੀਰ ਦੀ, ਗੁਰੂ ਹਰਿਕ੍ਰਿਸ਼ਨ ਮਹਾਰਾਜ ਜਦੋਂ ਸੱਚਖੰਡ ਗਏ, ਸਿੱਖਾਂ ਨੇ ਇਕੱਠੇ ਹੋ ਕੇ ਆਖਿਆ ਮਹਾਰਾਜ ਕਿਹਦੇ ਲੜ ਲਾ ਚੱਲੇ ਹੋ, ਪਹਿਲਾਂ ਸਤਿਗੁਰੂ ਜਾਂਦੇ ਰਹੇ ਦੱਸਦੇ ਰਹੇ। ਮਹਾਰਾਜ ਨੇ ਦਿੱਲੀ ਵਿੱਚ ਫੈਲੀ ਹੋਈ ਚੇਚਕ ਦੀ ਬਿਮਾਰੀ ਆਪਣੇ ਸਰੀਰ ਉੱਤੇ ਲੈ ਲਈ ਸੀ, ਦਿੱਲੀ ਦੇ ਲੋਕਾਂ ਨੂੰ ਸੁੱਖ ਦਿੱਤਾ। ਚੇਚਕ ਦੀ ਬਿਮਾਰੀ ਹੈ, ਕਈ ਉਹਨੂੰ ਮਾਤਾ ਕਹਿਣਗੇ ਹਿੰਦੁਸਤਾਨ 'ਚ ਨਾ, ਪੰਜਾਬੀ ਲੋਕ ਪੰਜਾਬ ਦੀ ਧਰਤੀ 'ਤੇ ਕਹਿਣਗੇ ਕੀ ਹੋਇਆ ਕਿ ਮੁੰਡੇ ਨੂੰ ਮਾਤਾ ਨਿਕਲੀ ਹੈ। ਮੈਂ ਬੜੀ ਵਾਰੀ ਇਹ ਬੇਨਤੀ ਕੀਤੀ ਹੈ, ਮਾਂ ਸ਼ਬਦ ਬੜਾ ਸਤਿਕਾਰਯੋਗ ਹੈ, ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਮਾਂ ਵਰਗੇ ਘਣਸ਼ਾਵੇਂ ਬੂਟੇ ਤੋਂ ਉਧਾਰੀ ਛਾਂ ਲੈ ਕੇ ਹੀ ਰੱਬ ਨੇ ਸਵਰਗ ਬਣਾਏ ਨੇ, ਇਹਦਾ ਭਾਵ ਇਹ ਹੈ ਵੀ ਮਾਂ ਵਰਗਾ ਗੋਦ ਦਾ ਜਿਹੜਾ ਆਨੰਦ ਹੈ, ਇਹ ਸਵਰਗ ਵੀ ਉਹਦੀ ਰੀਸ ਨਹੀਂ ਕਰ ਸਕਦਾ। ਮਾਂ ਦੀ ਗੋਦ ਦਾ ਸਵਰਗ ਤੋਂ ਵੀ ਜ਼ਿਆਦਾ ਆਨੰਦ ਹੈ। ਅਤੇ ਮਾਂ ਸ਼ਬਦ ਬੜਾ ਸਤਿਕਾਰਯੋਗ ਹੈ, ਮਾਂ ਤੋਂ ਬਾਅਦ ਰੱਬ ਦਾ ਨਾਮ ਬੰਦਾ ਲੈਂਦਾ ਹੈ। ਬੱਚੇ ਨੂੰ 7 ਵਜੇ ਕਹੇਗਾ ਹਾਏ ਮਾਂ, ਉਦੋਂ ਬਾਅਦ ਫਿਰ ਜਦੋਂ ਵੱਡਾ ਹੋ ਜਾਏ ਫਿਰ ਕਹੇਗਾ, ਉਹ ਰੱਬ ਨੂੰ ਯਾਦ ਕਰੇਗਾ ਹਾਏ ਰੱਬਾ ਕਹੇਗਾ, ਹੋਰ ਤਾਂ ਨਾਂ ਹੀ ਨਹੀਂ ਲੈਂਦਾ ਕਿਸੇ ਦਾ ਦੁੱਖ 'ਚ, ਜਾਂ ਮਾਂ ਜਾਂ ਰੱਬ। ਅਤੇ ਮਾਂ ਸਮਝ ਕੇ ਸਾਡੇ ਹਿੰਦੁਸਤਾਨ ਵਿੱਚ ਪੂਜਾ ਪਰਮੇਸ਼ਰ ਦੀ ਹੁੰਦੀ ਹੈ, ਮਾਂ ਦੀ ਪੂਜਾ, ਮਾਤਾ ਦੀਆਂ ਮੂਰਤੀਆਂ, ਵੀ ਉਹ ਮਾਂ ਵਰਗਾ ਹੈ ਅਕਾਲ ਪੁਰਖ ਵਾਹਿਗੁਰੂ। ਜਿਵੇਂ ਮਾਂ ਆਪਣੇ ਬੱਚੇ ਦੇ ਔਗਣ ਨਹੀਂ ਨਾ ਯਾਦ ਰੱਖਦੀ, ਜੇ ਅਤ ਕਰੋਪ ਕਰੇ ਕਰ ਧਾਇਆ ਤਾਂ ਵੀ ਚੀਤ ਨਾ ਰੱਖ ਸਮਾਇਆ, ਮਾਂ ਆਪਣੇ ਬੱਚੇ ਦੇ ਔਗਣ ਯਾਦ ਨਹੀਂ ਰੱਖਦੀ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਵੀ ਆਪਣੇ ਬੱਚਿਆਂ ਦੇ ਔਗਣ ਯਾਦ ਨਹੀਂ ਰੱਖਦਾ। ਅਤੇ ਮਾਂ ਸ਼ਬਦ 'ਤੇ ਸਤਿਕਾਰਥ ਸ਼ਬਦ ਹੈ, ਮਾਤਾ ਸ਼ਬਦ 'ਤੇ ਬੜਾ ਸਤਿਕਾਰਯੋਗ ਹੈ। ਅਸੀਂ ਉਸ ਨਾਮ ਮੁਰਾਦ ਬਿਮਾਰੀ ਦਾ ਨਾਂ ਰੱਖਿਆ ਮਾਤਾ, ਮਾਤਾ ਕਿਤੇ ਦੁੱਖ ਦਿੰਦੀ ਬੱਚੇ ਨੂੰ, ਉਹ ਬਿਮਾਰੀ ਹੈ ਉਹਨੂੰ ਮਾਤਾ ਕਹਿਣਗੇ। ਹਾਂ ਇਹ ਤਾਂ ਕਹਿ ਸਕਦੇ ਹਾਂ ਵੀ ਐਡੀ ਖਤਰਨਾਕ ਬਿਮਾਰੀ ਹੈ ਮਾਂ ਯਾਦ ਕਰਾ ਦਿੰਦੀ ਹੈ, ਪਰ ਬਿਮਾਰੀ ਦਾ ਨਾਂ ਮਾਤਾ ਨਹੀਂ। ਉਹ ਕਹਿੰਦੇ ਨੇ ਮਹਾਰਾਜ ਨੇ ਆਪਣੇ ਸਰੀਰ ਉੱਤੇ ਦੁੱਖ ਲੈ ਲਿਆ, ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਡਾ ਹੁਣ ਨੌਵਾਂ ਸਤਿਗੁਰੂ ਕੌਣ ਹੋਣਗੇ, ਕੌਣ ਸੰਭਾਲਣਗੇ। ਮਹਾਰਾਜ ਨੇ ਬਕਾਲੇ ਦੀ ਧਰਤੀ ਵੱਲ ਸੀਸ ਝੁਕਾ ਦਿੱਤਾ ਹੱਥ ਜੋੜ ਕੇ, ਬਕਾਲੇ ਦੀ ਧਰਤੀ ਵੱਲ, ਅਤੇ ਨਾਲ ਕਹਿ ਦਿੱਤਾ ਬਾਬਾ ਬਕਾਲੇ